ನೀ ದೂರ್ತಾರೆ ನಾಲ್ಕು ಪ್ರೀತಂ ಪ್ಯಾರೆ ಸಮಯ ಪರಾಧಿ ਆਪਣੇ ਖਿਆਲ ਨੂੰ करो के हरि यश करो और सुनो। दा सुख शांति रूपी फल भी है और एक एक छिन्न करोड़ करोड़ अश्मीर जग का फल रखता है। ठीक है मन वाहिगुरु के जस विच लीन होया मन एक छिन्न मात्र का फल करोड़ अश्मीर जग का फल संते आओ यूं अपने मन में रोक के हरि यश विच लीन करो के निश्चय विच बोल दो। चरण रसायण जन्म मरण दोनों पे चुट हैं सोजल जगत करायण सोजत सोजत तत विचार दास गोविंद पायण अविनाशी खेम चाहे जे नानक सदा सिमत नाल। वाहिगुरु अंतर जंग की धरती सब फलां दी दाता है। वाहिगुरु का भजन सब कुछ देने में समर्थ है पर लोड़ है इसकी कमाई करने की इसका अभ्यास करने की इस दे विच बार बार अभ्यास करके गिरती नूं लीन करन दा सब कुछ एदे विचों निकल और तन्ना त्रिलोचन नूं देखदा है पाठ पूजा भजन करदे आ पुछदा है एदा की फायदा तो उस नूं त्रिलोचन कहिंदा है तन्या ठाकर दी सेवा करे जो इच्छे सोई फल पावे। परमेश्वर दे भजन करन वाला पुरुष जो कुछ भी चाहुंदा ओही प्राप्त कर लैंदा है। इस विषय से गुरु अर्जन देव महाराज सुनाते हैं वाहिगुरु का भजन रसायण रूप है। जिस शख्स के पास रसायण हो उसनों जिवें धन का घाटा नहीं रहा करता इसी तरह जिसके मन में वाहिगुरु का भजन है उसकी मुट्ठी में दोनों जहान आ जाते सब कुछ प्राप्त कर लेता है। स्वयं हजूर रसायण रूप कथन करते हैं जो जो मांगा है सोई सोई पावे ते भर के चरण रसायण तो उन्हें अटल पदवी मंगी तो भी मिल गई ऐसा नाराज भी मिल गया और मुक्त चरणा में लवलीनता भी मिल गई सब कुछ ही मिली जिन्ना मंगया उस बहुत ज्यादा मिल गया। इसी तरह पहला विचार आ रही है राम जपो जी ऐसे ऐसे रूम प्रहलाद जपो हर जैसे यह वजह भजन करो लिहाजा तो उन्होंने और प्रहलाद ने किया है
ऐसे ऐसे राम जपो
Thank you. राम जपो जी ऐसे ऐसे तू प्रहलाद जप्यो हर जैसे जिवे तू ने छोटी उम्र विच पंज साल की उम्र विच ही परमेश्वर का दृढ़ता विश्वास के नाल भजन किया। प्रहलाद नौ साल की उम्र विच इसनु पढ़न पाया घर वर्णाक्ष देंत दे कलर कमल फिर प्रहलाद पढ़न पठाया चार साल अदे चित हुआ अहलाद मन विच सिमरे राम नाम गावे शब्द अनाहद नाल भगत करण सिंह चाकड़े पाते हुए रहे बिस्मार। नौ साल की उम्र प्रहलाद ने पढ़न पाया प्रहलाद के चित विच पूर्ण सत सत का विवेक सी जेड़े सत सत के विवेकी होंगे उन्होंने सत वस्तु यू दीनी ने जिम्मे हथे औला पे सत वाहगुरु है और सत सना किला असत है सत भी नहीं सुख स्वरूप भी है और चेतन भी है ओरी सत्या करके ही असत वस्तु सत प्रतीत होंगी है ओरी सत्या करके ही जड़ चीजा चेतन प्रतीत ने अपनी चेतनता किसी वस्तु विच भी नहीं है उसके आनंद रूप होने करके ही दुख रूप पदार्थ आनंद रूप प्रतीत होंगे वास्तविक जितना जो छठा भागा संसार का है पंजे तत् तिने गुण तिने लोग चौदह भवन स्थूल सूक्ष्म कारण प्रपंच जितना भी है ये असत जड़ दुख रूप है वाहगुरु की सत्या करके ही सत्य और चेतन और सुख रूप प्रतीत हो रहा अपनी इन्हों की सत्या कुछ भी नहीं है यहाँ वाहगुरु सुख रूप है ताते पहला मैंने कहा मैनु होर कुछ ना पढ़ाओ मैनु केवल सिर्फ परमेश्वर का नाम पढ़ाओ इस गल से हरनाक्ष बरखलाफ से उस्तादा ने यह ऑर्डर से रब तो हो रब की होन तो बच्चा मुनकर करो तो क्यों सिखाते सन लेकिन पहला राजा हरनाक्ष का पुत्र ही यह जिदड़ता वाल विवेकी पुरुष है वो चाहता है परमेश्वर के भजन तो बिना होर कोई चीज रहने वाली नहीं है सतवस्तु परमेश्वर है जब उसका नाम है सिमरत वेद पुराण पुकारन पोथियां नाम बिना सब कूड़ गाली सारे जितने मत मतांतरण के धार्मिक पुस्तक हैं एक जमान होकर सारे कहते हैं परमेश्वर और उसके भजन तो बिना सब कूड़ पोथा नाशवंत है। गल ऐसी ही है जिहड़ी चीज कदे होवे कदे ना होवे नाशवंत ही होंगी है सुपना कदे हुंदा कदे नहीं हुंदा साडे शरीर कदे है नहीं सन हन फिर होने नहीं सत कैसे परमेश्वर शरीर ही हस्ती है इस करके प्रहलाद बच्चों को यही कुछ शिक्षा दिंदा देखो परमेश्वर का भजन करो परमेश्वर के भजन तो बिना जिंदगी व्यर्थ है मान पतन सानू प्रभु का भजन करके उसके मिलने वास्ते प्राप्त होया है परमेश्वर समुद्र है असी बूंदा हाँ गुरु ने समुद्र में मिलकर अपनी अल्पकता आदोष दूर करके उसका रूप बन जाना है सारे दुखों तो बरी हो जाना उसके वास्ते मान पतन है और किसी जोनी में दिखा रही है यूं बार बार प्रहलाद बच्चों सिखलाउंदा है हार नहीं बोलूंगा ऐसा फरमाते हैं घट घट में हर जू बस है संतन के हो पुकार कौ नानक ते भजमना कौन उतरे कटके शरीर पीढ़ी तो ला के ब्रह्मा तक जितने लक्ष्यवासी जोन दे शरीर एक जोनी विच पता नहीं किन्ने किन्ने गिनती तो परे हैं सब दे विच वाहगुरु वसदा है। तो ए इन्हें क्या संतन के हो पुकार इन्हां संतान दी अखां खुलियां नूं देखण वालियां उन्होंने जीभां खड़ी करके ਉਗਾਰ ਉਤਾਰ ਕੇ ਕਹੇ ਵੀ ਸਾਰਿਆਂ ਚ ਵਾਹਿਗੁਰੂ ਵਸਦਾ ਹੈ, ਉਹਦਾ ਭਜਨ ਕਰੋ। ਬੱਚੇ ਕਹਿੰਦੇ ਹਨ ਪ੍ਰਹਿਲਾਦ ਨੂੰ ਸਾਨੂੰ ਦੀਨਾ ਨੀ, ਨਜ਼ਰ ਨੀ ਆਉਂਦਾ, ਨਜ਼ਰ ਆਏ ਬਿਨਾਂ ਕਿਸੇ ਵਸਤੂ ਦਿੱਤੇ ਬਿਨਾਂ ਵਿਸ਼ਵਾਸ ਕਿਵੇਂ ਆਵੇ? ਕਹਿਣਗੇ ਵਿਸ਼ਵਾਸ ਮੇਰੀਆਂ ਅੱਖਾਂ ਨਾਲ ਦੇਖੋ, ਮੈਨੂੰ ਦੀਂਦਾ ਹੈ ਤੁਹਾਨੂੰ ਨਹੀਂ ਹੈ, ਮੇਰੇ ਵਿਸ਼ਵਾਸ ਤੇ ਕੰਮ ਲਓ ਪਹਿਲਾਂ ਤੁਸੀਂ, ਫਿਰ ਤੁਸੀਂ ਜਦੋਂ ਪਹੁੰਚੋਗੇ ਤੁਸੀਂ ਵੀ ਦੇਖ ਲਓਗੇ। ਸਾਥ ਇੱਕ ਸਾਧਨ ਹੁੰਦਾ, ਇੱਕ ਸਿੱਧੀ ਹੁੰਦੀ, ਇੱਕ ਕਾਰਨ ਇੱਕ ਕਾਰਨਾਂ ਦਾ ਫਲ ਹੁੰਦਾ। ਜ਼ਿਮੀਂਦਾਰ 6 ਮਹੀਨੇ ਮਿਹਨਤ ਕਰਦਾ, ਕਮਾਈ ਕਰਦਾ ਆਪਣੀ ਹਾੜੀ ਸੋਹਣੀ ਕਿਸੇ ਫਸਲ ਦੀ, ਜਦੋਂ ਫਿਰ ਘਰ ਦਾਣੇ ਆਉਂਦੇ ਨੇ ਉਹ ਸਿੱਧੀ ਹੋ ਗਈ, ਫਲ ਮਿਲ ਗਿਆ, ਪਹਿਲਾ ਕਾਰਨ ਹੈ ਕਮਾਈ ਮਿਹਨਤ। ਇਸੇ ਤਰ੍ਹਾਂ ਮੁਲਾਜ਼ਮ ਲੋਕ ਨੌਕਰੀ ਕਰਦੇ, ਮਹੀਨਾ ਪਰ ਨੌਕਰੀ ਕਰਦੇ, ਉਦੋਂ ਬਾਅਦ ਤਨਖਾਹ ਮਿਲਦੀ, ਨੌਕਰੀ ਕਰਨੀ ਕਾਰਨਾ ਹੈ, ਖੇਚਲ ਹੈ, ਕਮਾਈ ਹੈ, ਔਰ ਉਸਦਾ ਫਲ ਤਨਖਾਹ ਮਿਲਣੀ ਮਨ ਉਸਦਾ ਫਲ ਹੈ। ਇਸੇ ਤਰ੍ਹਾਂ ਹੀ ਪਹਿਲੇ ਪ੍ਰਤੀ ਕਰਨੀ ਇਹ ਕਾਰਨਾ ਹੈ, ਇਹਦਾ ਫਲ ਤੁਹਾਨੂੰ ਪ੍ਰਾਪਤੀ ਸਾਰੇ ਸਿੱਖਾਂ ਦੀ ਪ੍ਰਾਪਤੀ ਹੈ। ਦੋ ਗੱਲਾਂ ਇਸ ਕਰਕੇ ਜਿਹਨਾਂ ਦੀ ਕਾਰਨਾ ਥਾਂ ਪਈ ਹੈ ਉਹਨਾਂ ਪੂਰਨ ਪੁਰਖਾਂ ਦੀ ਪੂਰਨ ਦ੍ਰਿਸ਼ਟੀ ਹੋਇਆ ਕਰਦੀ ਹੈ, ਅਲਪਗ ਲੋਕਾਂ ਦੀ ਅਲਪ ਦ੍ਰਿਸ਼ਟੀ ਹੋਇਆ ਕਰਦੀ ਹੈ। ਇੱਕ ਦਫ਼ਾ ਦਾ ਜ਼ਿਕਰ, ਬਹੁਤ ਸਾਰੇ ਸੰਤ ਇਕੱਠੇ ਬੈਠੇ ਜਿਹਨਾਂ ਵਿੱਚ ਭਗਤ ਨਾਮਦੇਵ ਜੀ ਹੈ। ਇੱਕ ਧੁਮਾਰ ਜਾਤੀ ਦਾ ਸੰਤ ਸੀ, ਉਸਨੂੰ ਇੱਕ ਸੰਤ ਨੇ ਕਿਹਾ ਦੇਵ ਬਾਈ ਕਿਹੜਾ ਪਿੱਲਾ ਹੈ ਕਿਹੜਾ ਪੱਕਾ ਹੈ? ਉਸਨੇ ਸਭ ਦੇ ਸਿਰਾਂ ਵਿੱਚ ਛੋਲੇ ਮਾਰਨੇ ਸ਼ੁਰੂ ਕਰਦੇ, ਆਹ ਵੀ ਪੱਕਾ, ਆਹ ਵੀ ਪੱਕਾ, ਆਹ ਵੀ ਪੱਕਾ। ਨਾਮਦੇਵ ਦੇ ਸਰੀਰ ਛੋਲਾ ਮਾਰ ਕੇ ਕਹਿੰਦੇ ਇਹ ਕੱਚਾ ਇਹ ਪਿੱਲਾ। ਨਾਮਦੇਵ ਨੂੰ ਬੜਾ ਦੁੱਖ ਮਹਿਸੂਸ ਹੋਇਆ, ਮੈਨੂੰ ਕਿਤਨੀ ਵਾਰੀ ਰੱਬ ਦੇ ਦਰਸ਼ਨ ਹੋਏ ਨੇ, ਮੈਨੂੰ ਪਿੱਲਾ ਦੱਸ ਦਿੱਤਾ, ਬੜੀ ਦੁੱਖ ਵਾਲੀ ਗੱਲ ਹੈ। ਖੈਰ ਹੁਣ ਇਕਾਂਤ ਬੈਠ ਕੇ ਨਾਮਦੇਵ ਨੇ ਭਗਵਾਨ ਨੂੰ ਯਾਦ ਕੀਤਾ, ਪ੍ਰਭੂ ਨੇ ਸਾਕਾਰ ਰੂਪ ਵਿੱਚ ਦਰਸ਼ਨ ਦਿੱਤੇ। ਕਹਿੰਦੇ ਕੀ ਗੱਲ ਹੈ ਨਾਮਦੇਵ, ਮੈਨੂੰ ਬੁਲਾਇਆ, ਮੈਨੂੰ ਯਾਦ ਕੀਤਾ? ਕਹਿੰਦੇ ਮਹਾਰਾਜ ਕੱਲ੍ਹ ਸਾਰੇ ਸੰਤ ਇਕੱਠੇ ਹੋਏ ਬੈਠੇ ਸਨ, ਸਾਰਿਆਂ ਨੂੰ ਪੱਕੇ ਦੱਸਿਆ, ਮੈਨੂੰ ਕੱਚਾ ਦੱਸਿਆ, ਹਾਲਾਂਕਿ ਜਦ ਵੀ ਮੈਂ ਯਾਦ ਕਰਦਾ ਤੁਸੀਂ ਦਰਸ਼ਨ ਦੇ ਦਿੰਦੇ ਹੋ, ਇਹ ਗੱਲ ਦੱਸੋ। ਭਗਵਾਨ ਕਹਿੰਦਾ ਜੇ ਮੈਂ ਇਹ ਗੱਲ ਤੈਨੂੰ ਦੱਸ ਦਿੱਤੀ, ਨਾ ਤੂੰ ਰਹੇ ਨਾ ਮੈਂ ਰਹਾਂ ਨਾ ਤਰਲੋ ਕੀ ਰਹੇ, ਇਹੋ ਜਿਹੀ ਗੱਲ ਹੈ। ਇਹ ਮੈਂ ਨਹੀਂ ਦੱਸਦਾ, ਪੁਰਾਣੇ ਸੰਤ ਕੋਲ ਇੱਕ ਸੰਤ ਦਾ ਇਸ਼ਾਰਾ ਕੀਤਾ, ਸੁਣਿਓ ਕਹਿਣਗੇ ਤੁਸੀਂ ਦੱਸ ਦਿਓ ਉੱਥੇ ਭੇਜ ਦਿਓ, ਨਹੀਂ ਬਸ ਕਹਿਣਗੇ ਮੈਂ ਨਹੀਂ ਦੱਸਣੀ ਗੱਲ, ਉਹ ਤੈਨੂੰ ਦੱਸੇਗਾ, ਉੱਥੇ ਤੈਨੂੰ ਚੰਗੀ ਤਰ੍ਹਾਂ ਸਮਝ ਆਏਗਾ। ਉੱਥੇ ਗਿਆ ਸਾਧ ਸਿੰਘ ਨਾਮਦੇਵ ਨੂੰ ਅਜੇ ਪੂਰਨ ਦ੍ਰਿਸ਼ਟੀ ਪ੍ਰਾਪਤ ਨਹੀਂ ਸੀ, ਉਸ ਵਕਤ ਦੀ ਗੱਲ ਹੈ, ਬਾਅਦ ਵਿੱਚ ਤਾਂ ਫਿਰ ਪੂਰਨ ਪੁਰਖ ਹੋਏ ਨੇ, ਪੂਰਨ ਭਗਤ ਹੋਏ ਨੇ। ਇਉਂ ਜਿਸ ਵਕਤ ਜਿਹੜੇ ਸੰਤ ਦਾ ਇਸ਼ਾਰਾ ਕੀਤਾ ਨਾਮਦੇਵ ਉੱਧਰ ਗਿਆ, ਅੱਗੇ ਕੀ ਦੇਖਦਾ ਹੈ, ਅੱਗੇ ਸ਼ਾਲਗ੍ਰਾਮ ਤੇ ਪੈਰ ਰੱਖੀ ਬੈਠਾ, ਯਾਨੀ ਵੈਸ਼ਨ ਮਤ ਦੇ ਵਿੱਚ ਕਾਲੇ ਰੰਗ ਦੇ ਸ਼ਾਲਗ੍ਰਾਮ ਨੂੰ ਵਿਸ਼ਨੂੰ ਮੰਨਦੇ ਹਨ, ਉਸ ਰਾਹੀਂ ਭਗਤੀ ਕਰਦੇ ਨੇ ਨਿਰਗੁਣ ਪ੍ਰਭੂ ਦੀ ਪ੍ਰਾਪਤੀ ਵਾਸਤੇ, ਉਹ ਸਾਧਨ ਹੈ ਸਿੱਧੀ ਵਾਸਤੇ ਉਪਾਲਾ ਕਰਦੇ ਨੇ। ਉਹਨੂੰ ਸ਼ਾਲਗ੍ਰਾਮ ਤੇ ਪੈਰ ਰੱਖੀ ਬੈਠਿਆਂ ਦੇਖਿਆ, ਇਹ ਘਬਰਾ ਗਿਆ, ਕਹਿਣ ਲੱਗਾ ਭਗਵਾਨ ਨੇ ਮੈਨੂੰ ਮਖੌਲ ਕੀਤਾ, ਇਹੋ ਜਿਹੇ ਕੋਲੇ ਭੇਜਦਾ ਜਿਹੜਾ ਭਗਵਾਨ ਤੇ ਪੈਰ ਰੱਖੀ ਬੈਠਾ। ਇਹ ਗੱਲ ਨਿਆਣੇ ਦੇਖ ਕੇ ਇਸ ਵਿੱਚ ਘਿਰਣਾ ਪੈਦਾ ਹੋ ਗਈ, ਵਸੀ ਹੁੰਦੀ ਹੈ ਸ਼ਰਧਾ ਉਹਨਾਂ ਨੂੰ, ਪਿੱਛੇ ਮੁੜਿਆ, ਜਦੋਂ ਪਿੱਛੇ ਮੁੜਿਆ ਉਹਨੇ ਆਵਾਜ਼ ਦਿੱਤੀ ਸੰਤ ਨੇ, ਮੁੜਿਆ ਮੁੜਿਆ ਕੀ ਗੱਲ ਹੈ ਤੈਨੂੰ ਭਗਵਾਨ ਨੇ ਭੇਜਿਆ? ਹੈਰਾਨ ਹੋ ਗਿਆ, ਇਹਨੂੰ ਕੀ ਦੱਸ ਦਿੱਤਾ ਭਗਵਾਨ ਨੇ ਭੇਜਿਆ? ਮੁੜਿਆ ਕਹਿੰਦਾ ਭੇਜਿਆ ਤਾਂ ਉਹਨੇ, ਫਿਰ ਮੁੜ ਕਿਉਂ ਗਿਆ, ਗੱਲ ਕਰ ਜਿਹੜੀ ਕਰਨੀ ਹੈ। ਇਹ ਮੁੜਦਾ ਤਾਂ ਗਿਆ, ਮੈਂ ਤਾਂ ਕੋਈ ਗੱਲ ਪੁੱਛਣਾ, ਤੂੰ ਭਗਵਾਨ ਤੇ ਪੈਰ ਰੱਖੀ ਬੈਠਾ। ਉਹ ਕਹਿੰਦਾ ਮੇਰੇ ਪੈਰ ਉੱਥੇ ਰੱਖਦੇ ਜਿੱਥੇ ਭਗਵਾਨ ਨਹੀਂ ਹੈ, ਜਿੱਥੇ ਭਗਵਾਨ ਨਹੀਂ ਉੱਥੇ ਮੇਰੇ ਪੈਰ ਰੱਖਦੇ, ਜੇ ਜਿੱਥੇ ਭਗਵਾਨ ਮੇਰੇ ਪੈਰ ਰੱਖੇ ਯਾਦ ਰੱਖੋ। ਹੁਣ ਪਰਮੇਸ਼ਰ ਤਾਂ ਸਾਥ ਨੂੰ ਸਾਰੇ ਪਰਿਪੂਰਨ ਹੈ, ਆਦਿ ਪੂਰਨ, ਮੱਧ ਪੂਰਨ, ਅੰਤ ਪੂਰਨ ਪਰਮੇਸ਼ਰ ਹੈ, ਸਿਵੰਤ ਸੰਤ ਸਰਵਤਰੰਗਾਨ ਗਨਾਤਨ ਜਗਦੀਸ਼ ਹੈ, ਵਾਹਿਗੁਰੂ ਦਾ ਅਸਲ ਸਰੂਪ ਸਾਰੇ ਪਰਿਪੂਰਨ, ਉਹ ਤੋਂ ਖਾਲੀ ਕੋਈ ਵੀ ਥਾਂ ਨਹੀਂ, 14 ਲੋਕ ਮਜ਼ਾਰੋਂ ਮੰਮੇ ਬਸੇ ਨੇ। ਸੁਣ ਨਾਮਦੇਵ ਫਿਕਰ ਵਿੱਚ ਗੁਲਤਾਨ ਹੋ ਗਿਆ, ਕਹਿੰਦਾ ਮੇਰੇ ਪੈਰ ਰੱਖਦੇ ਤਾਂ ਉੱਥੇ ਰੱਖੀ ਜਿੱਥੇ ਪਰਮਾਤਮਾ ਭਗਵਾਨ ਹੋਵੇ, ਕਿੱਥੇ ਨਹੀਂ ਪਰਮੇਸ਼ਰ ਦੱਸੋ? ਪੂਰਨ ਪੁਰਖਾਂ ਦੀ ਦ੍ਰਿਸ਼ਟੀ ਪੂਰਨ ਹੈ। ਫਿਰ ਉਸ ਮੌਕੇ ਉਹਨੇ ਕਿਹਾ ਨਾਮਦੇਵ ਕਦੇ ਤੈਨੂੰ ਕੱਚਾ ਕਿਹਾ ਸੀ, ਅਜੇ ਤੂੰ ਸਾਧਨਾ ਵਿੱਚ ਹੈ, ਸਾਧਨ ਤੇਰੀ ਸਿੱਧੀ ਹੋਈ ਨੀ, ਅਜੇ ਤੇਰੀ ਪੂਰਨ ਦ੍ਰਿਸ਼ਟੀ ਨਹੀਂ ਹੋਈ, ਇੱਕ ਦ੍ਰਿਸ਼ਟੀ ਮੰਨਦਾ, ਇਹਨੇ ਅਲਪ ਦ੍ਰਿਸ਼ਟੀ ਵਿੱਚ ਅਜੇ ਦੁੱਖ ਰਹਾ, ਇਹਨੇ ਪੂਰਨ ਪੁਰਖਾਂ ਦੀ ਪੂਰਨ ਦ੍ਰਿਸ਼ਟੀ ਹੁੰਦੀ ਹੈ। ਜਦੋਂ ਨਾਮਦੇਵ ਨੂੰ ਅਨੁਭਵ ਹੋਇਆ, ਫਿਰ ਉਸ ਮੌਕੇ ਨਾਮਦੇਵ ਇਹ ਸ਼ਬਦ ਖੁਦ ਹੀ ਉਚਾਰਨ ਕਰਕੇ ਇਉਂ ਫਰਮਾਉਂਦੇ ਹਨ, खुली, सम दृष्टि प्राप्त हुई, पूर्ण दृष्टि प्राप्त हुई, उस मौके कहना है सभ्य कट राम बोला, रामा बोला, राम बिना को बोला रे, एकल माटी कुंचर की थी, मांझना है बोना नारे, इमें मिट्टी के छोटे बड़े कई बर्तन बने हुए सब आकाश होंगे, इसी तरह कीड़ी हाथी ए शरीर हैं सब देवी को परमात्मा बसता है। ये तो याद है तो पहला मुझे तो पूछने लगे बचे भाई वो सानू दीदा नहीं जी का अभी भजन करिए, पहला कहना है ओनू देखने वाली अख खुलनी है, जो तुम भजन करोगे मेरे बचन से विश्वास लग भी है, मैं देखदा मेनू दीदा थोड़ी अभी अख नहीं खुली है, जिन्हें मोदी इलाज करवा लिया ओरी आई साइट ओरी निगाह ठीक हो जाती, जिदी आई साइट से निगाह से मोदी आया जाला आया हुआ ओनू नहीं दी ते अजे तुसी साधन करो भजन करो उसनु देखने का ए उपाय है ए साधन है ए कारण है उसनु देखने दे वास्ते। यूं है बच्चे जिसके अंतर वसे निरंकार जिसकी सीख तरह सुनता जिदे अंदर परमात्मा वसदा उसकी शिक्षा काट कराया करती है, बंदूक दो हंसी खाली एक पड़ी है, दोनों ने घोड़े दबो खड़ाक दोने करनी है, जिदे विच गोली है या उदे विच छड़े वाली गोली कुछ भी पाया है उन्हें माफ करनी है, खुराक खाली भी कर दू लेकिन मार वो करू जेड़ी भरी हुई। इसी तरह जिसके अंतर वसे निरंकार जिसकी सीख तरह संसार उदा असर पिया करता अमली जीवन का, क्यों इसी तरह ही एक दफा का जिक्र एक कोई राजा परमात्मा से पहले शक्ति वेले राजा ने पंडित विद्वान रखे होंगे सन नौकर वो कथा वार्ता करते रहते बहुत अच्छी गल थी। एक दिन राजा ने पंडित नु सवाल किया पंडित जी हरि की कथा बंधन कट दी है कि ना, कहना कट दी है, कह लगा देखो मैं किन्ना चिर तक कथा सुनना मेरे बंधन तो कटे नहीं गए, अज तो अठवे नु या तो इसका माकूल जवाब मिले नहीं तेन सुने बाल बच्चे कहानी पढ़ा देना मौत का फिक्र सुने बाल बच्चे महाराजा मन राजे ने अधिकार होंगे हकूक होंगे बड़ा फिक्र पै गया, एक महात्मा पास जाके पंडित रोन लग गए विद्वान बड़ा मेरी रक्षा करो, होया कि कहे राजा ने सवाल किया है भी हरी की कथा बंधन कट दी है कि ना मैं क्या कट दी है, वो कहना मैं इना चिर का सुना मेरे नहीं कटे, खैर इसका जवाब फलाने दिन मंगया है दरबार विच महात्मा ने कहा फिक्र ना कर तेन कुछ नहीं होगा तू सही सलाम तो बच जाएगा एदा जवाब मैं दे दूंगा, मेरे वाल इशारा कर दी उसे मैं आज दरबार लग गया राजा, राजा ने फिर सवाल किया पंडित जी हरी की कथा बंधन कट दी है कि ना कहना कट दी है मेरे नहीं कटे गए अजे तक, तो उसने इशारा करते महात्मा वाल महात्मा आगे कहेंगे राजन एदा जवाब मैं देना चाहूंगा, तो रस्सियां मंगाओ रस्सियां मंगा लिया राजा कह पिछे नु हथ कर मुश्का लेटी पिछे हथ बनते राजा ने पंडित कहने तू भी पिछे नु हथ कर ओदी मुश्का बनती है थोड़े चो पंडित कहने खोल किने खोलना मैं बनिया, फिर राजा ने कह तू ही खोल दे कहने मैं भी बनिया दोए मुश्का बनिया खोले कौन, फिर कह दो बने खोले कौन मैं तीजा खोल सकना तेनू भी उन्होंने भी, इसी तरह कहने लगे तुम हरी की कथा बंधन जरूर कटती है पर उन्होंने द्वारा कटती है जेड़े आप आजाद हो चुके आप मुक्त हो चुके हैं, बंधन खोले संत दूत सब जाने छप, या मतलब कि राजा ने कहेंगे तू तो इस बंधन में बन्या होया है तेरे चित विच ख्याल है मेरा नौकर मुलाजम है ये बचन से विश्वास ही नहीं तेन आता आया ही नहीं करता नौकर के बचन से विश्वास, दूसरा पंडित यू बन्या होया भी मैं तनखा लेना असल यथार्थ वचन कह नहीं सकता तू आप बने हुए तनखा लेंदा जफार असली जेड़े वचन कहने जफार स्पष्ट यह कह नहीं सकता दोवे तुम बने हुए हैं राजन हरी की कथा बंधन कट दी है पर उन्होंने द्वारा जिन्हें अपने बंधन कटे हो बंधन खुले हो इस तरीके से जिसके अंतर वसे निरंकार जिसकी सीख तरह खैर यू बच्चों से असर होंगे है बच्चे भी प्रभु की भक्ति वाल प्रवृत्त हो गए, मैं शिकायत कर दी उस्तादा ने जाके रनाक के पास भाई थोड़ा राजकुमार ही सब स्कूल के बच्चों बिगाड़ रहा है असि थोड़े हुक्म की पालना करते हैं लेकिन यह कहने सारे रब है साडा कसूर नहीं जो तो होर कोई बच्चा होंगे अस सजा देंगे लेकिन यह राजकुमार है थोड़ा पुत्र है तुम आप जाओ यह जाने उन्होंने बड़ा गुस्सा साधन दुनिया के झगड़े ख्याल के ना मिलने करके पेंदे घर के झगड़े पैदा ख्याल नहीं एक दूजे की गल सोसायटी झगड़े पैदा ख्याल नहीं मिलते मत मतांतर झगड़े पैदा ख्याल नहीं मिलते इसी तरह जिथे झगड़े का कारण है ख्याल की अदला बदली है ख्याल का ना मिलना एक ख्याल हो जाए झगड़ा उदी मुक जाता है, तो यूं करके पहला तो कहना सारे परिपूर्ण परमात्मा है यदा ख्याल की दृष्टि खुली थी अंदर नाम की लिव लगी हुई थी हरनाक से कहना रब कोई नहीं मैं वो नास्तिक भावन में आया हुआ है दोनों का तो हरनाक से अपने बच्चे गोद में बिठा के पहले प्यार करता है फिर समझा बेटा देखो तू मेरे कहे अनुसार चल, तेनू किसी ने गलत फहमी पाई हुई है, तेरे ख्याल किसी ने ख्याल गलत बिठाया हुआ है, जिहड़ी चीज दीनी हुंदी है मैं देख प्रकाश हां नहीं ना दिखा दा किथे है। ये बचन सुन के हालात हाथ जुड़ गई, पिता जी क्षमा करना, मैं थोड़ा पुत्र हूं, मेरा फर्ज थोड़ी सेवा करना है, लेकिन परमेश्वर की भगती तो अगर हटाओगे ये गल नहीं ना मनांगे। कोई भी हटावे दुश्मन तुल हूं, जन्मे सबदा प्रभु का भजन करके है। हाँ ये जरूरी नहीं है सारिया चीजा इन्हें असूल अखा ही दिशन, बहुत सारी चीजा अहियां जिन्हें विचारू की अखा नाल नहीं, हाँ जी बहुत चीजा अहियां जिहड़ियां विचारू की अखा नाल नहीं। इसी तरह परमात्मा इन्ह अखा नाल ही जिहड़ा निर्गुण है ओ अखड़िया बयान जिन्हां दे संदो माफी, मेरिया अखा नाल देख सारे परिपूर्ण है, मैनू सारे दिखदा है। फिर अखीर गुस्से विच आके साड़िया फड़िया कहने तू राम कहन के छोड़वा तुझे तुझ छिटावा कह सस्ती नागन तू मेरे सवाल जान परमेश्वर भजन करना छड़ दे मेरे ख्याल दे मुताबिक चल जे करते सुखी पछना है यू कहना परमेश्वर का भजन करना यह मैं हर गीत छड़न तैयार नहीं, बाकी हो सारी सेवा थोड़ी करने तैयार हां। क्यों पहला जवाब दिता है
नहीं छोटो रे बाबा राम नावन
डरे बाबा राम नाम। मेरा और पढ़न से ना है नुकसान सत वस्तु ये मेरा जीवन है साथी दुनिया दे मामूली जिस बाप है वो नहीं छे परमेश्वर का नाम भला जबान बंद कर लो ना लाओ जिदे अंदर नाम रचिया होया वो किमें छड़ दू जिदे दम दम नाल भजन हो रहा वो किमें छड़ सकदा जिदे रोम रोम विचो नाम की धुनी हो रही वो किमें छड़ सकदा तो छड़ नहीं सकदा अंदर वसया होया है राम को किमें छड़ दूंगा जे बाहरों चुप कर अंदर वो धुनी हो रही है सारे जितने 3.5 करोड़ कह रहा वो जबाना बन जाती है अंदर ही अंदर सुन के मस्त रहा है सासू नाम का जिन्हें अमल पै गया जे वो छड़ा उन्हें बहुत दुख होंगे संतान का जीवन ही नाम है ब्रह्म दृष्टि है यह अवस्था परम सुखदाई जिथे सारे राग द्वेष मुक जाते सारिया साक्षात खत्म हो जाती आनंद समुद्र सदा तारियां लाता रहता है दुनिया के 3 सुख दसे हैं विषय आनंद संसार है भजन आनंद हरिदास ब्रह्म आनंद जीवन मुक्त पई वासना दुनिया के सुख अखाकना सुख होंगे इन्हों के विषय मन की वृत्ति थोड़ी जी टिक जाती है और आत्मा दक्ष रहा उन्होंने विषय आनंद मनते हैं उन्होंने सुख नहीं दरअसल यह सुख आत्मा का है सुख सुख तो केवल उही हो दुख सुख है सो गलती करके इसमें प्रतीत होंदा है तो उसने विषय आनंद कहते एक बूंद है समुद्र में एक डका दबो और एक बूंद आएगी फिर भजन आनंद हरिदास भजन का आनंद हरी कीर्तन बिरती टिक जाए बाणी बिरती टिक जाए हरी सिमरन बिरती टिक जाए इसन भजन आनंद कहा जाता है यह भगतान लोगों भजन करने वाले यह आनंद का दरिया है वह सिर्फ एक बूंद है यह आनंद का दरिया एक बूंद का दरिया का कितना फर्क है फिर भजन करते ही करते हो वासना नाश हो जाती तत् ज्ञान वासना है मन नाश ऐसा व्यास कर देगा जो वासना खै होगी मन का मनत भावी नष्ट हो जाता है वह तो फिर आनंद का समुद्र हो जाता है तो जिसन आनंद का दरिया या समुद्र प्राप्त हो जाए वो एक बूंद की भला इच्छा रखता तो अपने आप ही सोचो कदम इच्छा नहीं रखता तो जिसकी नाम लैन लिख लग गई उन्होंने कितना आनंद सुख है वो छड़ाए तो किमें छूंगा छद ही नहीं होंगे है आम लोगों को कोई कहो करो वो कर दे क्यों अजे उन्हें सुख नहीं प्राप्त होया कुछ साधन द्वारा कुछ मेहनत द्वारा सुख की प्राप्ति होंगी सिद्धि होती वस्तु की सतगुरु नानक देव महाराज की उम्र 12-13 साल की अजय माता तृप्ता देख के कहती बेटा मैं कई दिन की तेन वेखी हाँ तेरे बुल हिलते हिलते हमेशा तेरे बुल हिलते रहे जब तेरे चेहरे वाल तक दिए तेरे बुल हिलते हैं जो कोई बीमारी है इलाज करा लेना चाहिए गुरु जी कहने माता जी बीमारी तो कोई नहीं फिर बुल क्यों हिलते रहने जब भी मैं तकदी तेरे चेहरे वाल तेरे बुल हिलते हिलते कहने लगे माता जी मैं बुलों के नाल जबान के नाल और मन के नाल वाहिगुरु का भजन करता रहना माता कहनी हर वक्त जब भी तेरे चेहरे वाल तकदी उदू तेरे बुल हिलते हमेशा तेरे बुल हिलते कहने लगे हाँ माता मैं हर वक्त परमेश्वर का नाम जपता रहना तो कह लगी हर वक्त परमेश्वर का नाम जपन की लोड़ है थोड़ा सवेरे थोड़ा शाम में जप लेना चाहिए गुरु जी कहने लगे माता मैनू इन्ना अमल हो चुका है जे मैं एक छिन भी परमेश्वर का नाम विसार मैं इन्ना दुख हों मैं कह नहीं उस मौके गुरु जी कह लगे माता मैं मजबूरी हर वक्त कहना पैदा मैं इन्ना अमल पै चुका है असा राग क्यों शब्द उच्चारण करके दसते ਨੇ ਕਿਹਾ ਕੁਛ ਸਵੇਰੇ ਕੁਛ ਸ਼ਾਮ ਨੂੰ ਦੋ ਵੇਲੇ ਰੱਬ ਦਾ ਨਾਂ ਘੰਟਾ ਘੰਟਾ ਦੋ ਦੋ ਘੰਟੇ ਲੈ ਲੈਣਾ ਚਾਹੀਦਾ ਨੂੰ ਸਾਰਾ ਦਿਨ ਰੱਬ ਦਾ ਨਾਂ ਲੈਣ ਦਾ ਕੀ ਫਾਇਦਾ। ਇਹ ਵਚਨ ਸੁਣ ਕੇ ਗੁਰੂ ਜੀ ਕਹਿੰਦੇ ਮਾਤਾ ਜੀ ਮੈਨੂੰ ਕਿਤਨਾ ਅਮਲ ਪੈ ਚੁੱਕਾ ਹੈ, ਜੇ ਮੈਂ ਪਰਮੇਸ਼ਵਰ ਦਾ ਨਾਮ ਕਹਿਣਾ ਮੇਰਾ ਚਿੱਤ ਸ਼ਾਂਤ ਸੁਖੀ ਠੰਡਾ ਠਾਰ ਰਹਿੰਦਾ, ਜੇਕਰ ਮੈਨੂੰ ਪਰਮੇਸ਼ਵਰ ਦਾ ਨਾਮ ਵਿਸਰ ਜਾਂਦਾ ਹੈ ਤਾਂ ਮੇਰਾ ਮਨ ਡਲ ਬਣ ਲੱਗ ਪੈਂਦਾ, ਮਨ ਸੜ ਉੱਠਦਾ। ਸਾਧਨ ਸ਼ਕਤੀ ਕੀ ਹੈ? ਮਨ ਨੂੰ ਸ਼ਾਂਤ ਰੱਖਣ ਵਾਲੀ ਵਸਤੂ ਵਾਹਿਗੁਰੂ ਦਾ ਨਾਮ ਹੀ ਹੈ। ਚੰਦਨ ਚੰਦਨ ਸਰਦ ਰੁੱਤ ਬੂਲਣਾ ਮਿੱਠੀ ਕਹਾਮ ਸ਼ੀਤਲ ਥੀ ਵੇ ਨਾਨਕਾ ਜਪੰਦੜੋ। ਦੁਨੀਆਂ ਤੇ ਬਾਵਨ ਚੰਦਨ ਠੰਡਾ ਮੰਨਿਆ, ਚੰਦਰਮਾ ਠੰਡਾ ਮੰਨਿਆ ਹੈ, ਔਰ ਸਰਦ ਰੁੱਤ ਉਹ ਮਾਘ ਦੀ ਰੁੱਤ ਠੰਡੀ ਮੰਨੀ ਹੈ। ਇਹ ਚੀਜ਼ਾਂ ਜਿਹੜੀਆਂ ਹਨ ਖਲੜੀ ਨੂੰ ਤੁਚਾ ਨੂੰ ਠੰਡ ਪਹੁੰਚਾਉਂਦੀਆਂ ਹਨ, ਮਨ ਨੂੰ ਠੰਡ ਕਰਨ, ਮਨ ਨੂੰ ਸ਼ਾਂਤ ਕਰਨ ਨੂੰ, ਮਨ ਨੂੰ ਠੰਡਾ ਕਰਨ ਨੂੰ, ਮਨ ਦੀ ਤਪਸ਼ ਦੂਰ ਕਰਨ ਨੂੰ ਇਹ ਸਮਰੱਥ ਨਹੀਂ ਹਨ। ਮਨ ਦੀ ਤਪਸ਼ ਦੂਰ ਕਰਨ ਵਾਲੀ ਚੀਜ਼ ਹੈ ਤਾਂ ਵਾਹਿਗੁਰੂ ਦਾ ਭਜਨ ਹੀ ਹੈ। ਜਦੋਂ ਭਜਨ ਦੇ ਵਿੱਚ ਬਿਰਤੀ ਇਕਾਗਰ ਹੁੰਦੀ ਹੈ, ਮਨ ਦੀਆਂ ਕਲਪਨਾਵਾਂ, ਮਨ ਦੀ ਸ਼ਾਂਤੀ, ਮਨ ਦਾ ਸੜਨਾ ਬਹਿਣਾ, ਮਨ ਦੇ ਸਾਰੇ ਦੁੱਖ ਦੂਰ ਹੋ ਕੇ ਠੰਡ ਸ਼ਾਂਤ ਵਰਤ ਜਾਂਦੀ। ਕਹਿੰਦੇ ਗੁਰੂ ਜੀ ਕਹਿੰਦੇ ਮਾਤਾ ਜੀ ਮੈਨੂੰ ਇਤਨਾ ਅਮਲ ਪੈ ਚੁੱਕਿਆ ਹੈ, ਜੇ ਮੈਂ ਕਹਿੰਦਾ ਤਾਂ ਮੇਰਾ ਮਨ ਸ਼ਾਂਤ ਸੁਖੀ, ਮਾਨੋ ਮੇਰਾ ਜੀਵਨ ਹੈ, ਜੇ ਮੈਂ ਭੁੱਲਦਾ ਹਾਂ ਤਾਂ ਇਤਨਾ ਦੁੱਖ ਹੁੰਦਾ, ਮੌਤ ਤੋਂ ਵੀ ਜ਼ਿਆਦਾ ਦੁੱਖ ਹੁੰਦਾ। ਮਾਤਾ ਇਹ ਗੱਲ ਸੁਣ ਕੇ ਕਹਿਣ ਲੱਗੀ ਜੇ ਮਨ ਸੁਖੀ ਸ਼ਾਂਤ ਠੰਡਾ ਰਹਿੰਦਾ ਹੈ, ਦੁਨੀਆਂ ਦੇ ਲੋਕ ਮੰਨਦੇ ਨੇ ਜ਼ਿੰਦਗੀ ਦਾ ਮੁੱਦਾ ਸੱਚੀ ਖੁਸ਼ੀ ਹੈ, ਮਨ ਦੀ ਸ਼ਾਂਤੀ ਹੈ, ਪੀਸ ਆਫ ਮਾਇੰਡ ਹੈ, ਮਨ ਦੀ ਠੰਡ ਹੈ, ਜੇਕਰ ਇੰਨੀ ਗੱਲ ਮਾਤਰ ਹੀ ਵਾਹਿਗੁਰੂ 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 ਕੀਤੀਆਂ ਹੀ ਮਨ ਠੰਡਾ ਹੋ ਜਾਵੇ ਤਾਂ ਮੈਨੂੰ ਵੀ ਦੱਸ, ਮੈਂ ਵੀ ਕਰਿਆ ਕਰਾਂ। ਇਹ ਵਚਨ ਸੁਣ ਕੇ ਗੁਰੂ ਜੀ ਅਗਲੀ ਪੰਕਤੀ ਵਿੱਚ ਕਹਿੰਦੇ ਮਾਤਾ ਜੀ ਜਿੰਨੀ ਦੇਰ ਤੱਕ ਪੁਰਾਣੇ ਨੇਤੀਆਂ ਨੂੰ, ਪੁਰਾਣੇ ਸੁਭਾਵਾਂ ਨੂੰ, ਪੁਰਾਣੀਆਂ ਬੁਰੀਆਂ ਆਦਤਾਂ ਨੂੰ, ਬੁਰੀ ਸੁਸਾਇਟੀ ਨੂੰ, ਹੋਰ ਬੁਰੇ ਖਿਆਲਾਤ ਨੂੰ ਇਸਨੇ ਬਦਲ ਨਹੀਂ ਦਿੱਤਾ, ਅੱਠੇ ਪੈਰ ਆਖਣਾ ਔਖਾ ਹੈ, ਆਖਣਾ ਔਖਾ ਸਾਚਾ ਨਾਮ, ਆਖਣਾ ਔਖਾ ਹੈ ਸਾਚਾ ਨਾਮ। ਬੜੀਆਂ ਲੂਹਾਂ ਚੱਲਦੀਆਂ, ਲੂਹਾਂ ਚੱਲਣ ਕਰਕੇ ਸਾਰੀ ਪ੍ਰਿਥਵੀ ਉਹ ਤਪ ਰਹੀ ਹੈ ਜਿਵੇਂ ਈਰਖਾਲੂ ਪੁਸ਼ਤਾ ਚਿੱਤ ਤਪਿਆ ਕਰਦਾ। ਭਗਤ ਛੱਜੂ ਕਾਨਾ ਪੀਲੋ ਸ਼ਾਹ ਹੁਸੈਨ ਚਾਰ ਭਗਤ ਇੱਕੋ ਵੇਲੇ ਇੱਕੋ ਸਮੇਂ ਲਾਹੌਰ ਵਿੱਚ ਹੋਏ। ਛੱਜੂ ਦੇ ਚੁਬਾਰੇ ਦੀ ਬਾਪ ਮੁਸਲ ਮਸ਼ਹੂਰ ਹੈ, ਛੱਜੂ ਦੇ ਚੁਬਾਰੇ ਤੈਸੀ ਬਲਬਨਾ ਮੁਖਾ, ਉੱਥੇ ਬੈਠ ਕੇ ਭਜਨ ਕਰਦਾ, ਉਹਦੀ ਬਿਰਤੀ ਟਿਕਦੀ, ਜੋ ਇਕਾਗਰਤਾ ਵੀ ਸੁੱਖ ਹੈ ਉਹ ਬਲਬ ਮੁਖਾ ਰੇਖਿਆ ਸਿਉਂ ਕਰਕੇ। ਅੱਜ ਭਗਤ ਛੱਜੂ ਸਵੇਰੇ ਹੀ ਆਪਣੇ ਘਰੋਂ ਨਿਕਲ ਗਿਆ, ਦਰਿਆ ਨਾਲ ਦੀ ਵਗਦਾ ਪਰਲੇ ਪਾਸੇ ਲਾਹੌਰ ਦੇ ਰਾਵੀ ਕਿਨਾਰੇ ਦਰਖਤ ਸਨ, ਗਰਮੀ ਪੈਂਦੀ ਹੋਈ ਪਾਣੀ ਬੜਾ ਚੰਗਾ ਲੱਗਦਾ, ਜੇ ਠੰਡ ਦੀ ਲੋਹਾਂ ਵਿੱਚ ਠੰਡਾ ਪਾਣੀ ਬਹੁਤਾ ਚੰਗਾ ਲੱਗਦਾ। ਇਸ਼ਨਾਨ ਵਗੈਰਾ ਕਰ ਕਰਾ ਕੇ ਉੱਥੇ ਆਸਣ ਵਿਛਾ ਕੇ ਕਿਨਾਰੇ ਤੇ ਦਰਿਆ ਦੇ ਭਜਨ ਦੇ ਵਿੱਚ ਜੋਤੀ ਲਗਾਈ, ਉਹ ਆਨੰਦਾ ਸਮੁੰਦਰ ਪ੍ਰਾਪਤ ਕੀਤਾ। ਦੁਪਹਿਰ ਹੋ ਗਈ, ਛਤਰੀ ਲੱਗੀ ਹੈ, ਸਾਫ ਚਿੱਟੇ ਬਸਤਰ ਪਹਿਨੇ ਹੋਏ ਹਨ, ਆ ਰਹੇ ਹਨ। ਰਸਤੇ ਦੇ ਵਿੱਚ ਕਿਸੇ ਸ਼ਾਹੂਕਾਰ ਦੀ ਬੜੀ ਭਾਰੀ ਬਿਲਡਿੰਗ ਤਿਆਰ ਹੋ ਰਹੀ ਸੀ, ਕਈ ਮੰਜ਼ਲਾਂ ਬਣ ਚੁੱਕੀਆਂ ਸੀ, ਹੋਰ ਕਈ ਬਣਨੀਆਂ ਸਨ, ਪੈੜਾਂ ਬੰਨੀਆਂ ਉੱਚੀਆਂ ਉੱਚੀਆਂ, ਅੱਧੇ ਸਮਾਨ ਰਾਜ ਲੋਕ ਬੈਠੇ ਸੀ, ਚੜਾਈ ਕਰਦੇ ਨੇ, ਉੱਪਰੋਂ ਸੂਰਜ ਨੇੜੇ ਹੈ, ਲੋਹ ਵਗਦੀ ਹੈ। ਸੋ ਇਉਂ ਭਗਤ ਛੱਜੂ ਛਤਰੀ ਲੱਗੀ ਹੈ ਔਰ ਸਾਫ ਸ਼ੁੱਧ ਬਸਤਰ ਆ ਰਹੇ, ਉਹਨਾਂ ਵੱਲ ਦੇਖ ਕੇ ਉਹਨਾਂ ਵਿੱਚੋਂ ਇੱਕ ਰਾਜ ਮਖੌਲੀ ਸਭਾ ਦਾ ਬੰਦਾ ਸੀ, ਉਹਨੇ ਆਵਾਜ਼ਾਂ ਕਸੇ ਬਈ ਭਗਤੀ ਕਰਨੀ ਚਾਹੀਦੀ ਹੈ। ਹਾਂ ਚਿੱਟੇ ਕੱਪੜੇ ਪਾਇਆ ਕਰਾਂਗੇ, ਛਤਰੀਆਂ ਲਾ ਕੇ ਤੁਰਿਆ ਕਰਾਂਗੇ, ਨਾਲੇ ਲੋਕ ਮੱਥੇ ਟੇਕਿਆ ਕਰਨਗੇ। ਇਹ ਉਹਨੇ ਇੱਕ ਕਿਸਮ ਦਾ ਆਵਾਜ਼ ਰੱਖ, ਇਹ ਆਵਾਜ਼ ਛੱਜੂ ਦੇ ਕੰਨ ਵਿੱਚ ਪੈ ਗਈ। ਉਹਨਾਂ ਸਮਝਾਇਆ ਇਹ ਭਜਨ ਨੂੰ ਖਾਲਾ ਜੀ ਦਾ ਕਰੀ ਜਾਣ ਨੇ, ਜਿੰਨੀ ਦੇਰ ਤੱਕ ਸੁਭਾਵਾਂ ਤੇ ਪੂਰਾ ਕੰਟਰੋਲ ਨੀ ਪੈ ਗਿਆ ਹੁੰਦਾ ਫਿਰ ਭਜਨ ਕੀ ਦੀ ਤਾਕਤ ਕਰਦੇ, ਹੌਲੀ ਹੌਲੀ ਬਣਦੀ ਹੈ ਗੱਲ। ਖੈਰ ਇਹਨੂੰ ਥੋੜੀ ਜਿਹੀ ਜਾਣੂ ਕਰਾ ਦੇਣਾ ਚਾਹੀਦਾ। ਖੈਰ ਲੰਘੇ ਭਗਤੀ, ਦੂਜੇ ਦਿਨ ਆ ਕੇ ਕਹਿਣ ਲੱਗੇ ਭਾਈ ਰਾਜ ਲੋਕੋ ਸਾਡੇ ਥੋੜਾ ਜਿਹਾ ਕੰਮ ਹੈ, ਸੇਠ ਨੂੰ ਪੁੱਛ ਲਓ ਜੇ ਬਹੁਤ ਜ਼ਿਆਦਾ ਕੰਮ ਹੈ, ਕਿਉਂਕਿ ਬਹੁਤ ਵੱਡੀ ਬਿਲਡਿੰਗ ਪ੍ਰਤੀਤ ਹੁੰਦੀ ਹੈ, ਜੇ ਇਸ ਵਿੱਚ ਵੀ ਇੱਕ ਦੋ ਦਿਨ ਦਾ ਕੰਮ ਕਰ ਜਾਓ ਬੜੀ ਚੰਗੀ ਗੱਲ ਹੈ। ਉਹਨਾਂ ਦਾ ਜਿਹੜਾ ਮੁਖੀ ਸੀ ਕਹਿਣ ਲੱਗੇ ਭਗਤ ਜੀ ਅਸੀਂ ਪੁੱਛ ਲਾਂਗੇ ਸੇਠ ਨੂੰ, ਸ਼ਾਮ ਨੂੰ ਆਉਣਗੇ ਫਿਰ ਆਗਿਆ ਲੈ ਕੇ ਆਵਾਂਗੇ, ਅਗਰ ਸਾਨੂੰ ਆਗਿਆ ਮਿਲ ਗਈ ਤਾਂ ਸਵੇਰੇ ਤੁਹਾਡੇ ਘਰ ਆ ਜਾਵਾਂਗੇ ਚੜ੍ਹਦੇ ਨਾਲ, ਨਾ ਮਿਲੀ ਤਾਂ ਫਿਰ ਵੀ ਸੁਨੇਹਾ ਦੇ ਦਿਆਂਗੇ। ਅੱਛਾ ਐ ਭਗਤ ਜੀ ਚਲੇ ਗਏ, ਦਿਨੇ ਸੇਠ ਆਇਆ ਉਹਦੇ ਨਾਲ ਗੱਲਬਾਤ ਕੀਤੀ, ਕਹਿੰਦੇ ਭਗਤ ਛੱਜੂ ਜੀ ਆਏ ਸਨ, ਕਹਿੰਦੇ ਥੋੜਾ ਜਿਹਾ ਕੰਮ ਹੈ ਇਸ ਕਰਕੇ ਦੱਸੋ ਸੇਠ ਜੀ, ਆਪਣਾ ਤਾਂ ਬਹੁਤ ਵੱਡਾ ਕੰਮ ਹੈ, ਪਤਾ ਨੀ ਕਿੰਨੇ ਸਾਲ ਲੱਗ ਜਾਣੇ ਨੇ, ਜੇ ਹੁਕਮ ਹੋਵੇ ਉੱਥੇ ਇੱਕ ਅੱਧਾ ਦਿਨ ਲਾਇਆ ਜੀ, ਉਹਨੇ ਪੈਸਾ ਲਾਇਆ, ਆਪਣਾ ਤਾਂ ਬਹੁਤ ਵੱਡਾ ਕੰਮ। ਖੈਰ ਅੱਜ ਸਵੇਰ ਸਾਰ ਹੀ ਜਿਤਨੇ ਉਹ ਰਾਜ ਸਨ ਭਗਤ ਛੱਜੂ ਦੇ ਘਰ ਪਹੁੰਚ ਜਾਂਦੇ ਹਨ, ਆ ਕੇ ਕਹਿੰਦੇ ਭਗਤ ਜੀ ਅਸੀਂ ਆ ਗਏ ਹਾਂ, ਸੇਠ ਜੀ ਵੱਲੋਂ ਆਗਿਆ ਮਿਲ ਗਈ ਸੀ, ਦੱਸੋ ਕੀ ਕੰਮ ਹੈ। ਪੁੱਛਣ ਲੱਗੇ ਕਿ ਬਈ ਇਸ਼ਨਾਨ ਵਗੈਰਾ ਕਰਾਇਆ ਆਪਣਾ ਸਵੇਰੇ? ਹਾਂਜੀ ਇਸ਼ਨਾਨ ਤਾਂ ਕਰ ਲੈਂਦੇ, ਕਈ ਕੁ ਤਾਂ ਇਹੋ ਜਿਹੇ ਲੋਕ ਨੇ ਗਰਮੀ ਸਰਦੀ ਸਾਰਾ ਸਾਰਾ ਸੀਜ਼ਨ ਲੰਘ ਜਾਂਦਾ, ਨਹਾਉਂਦੇ ਨੀ ਹੁੰਦੇ ਇਹੋ ਜਿਹੇ ਮਹੀਨੇ, ਸੰਯੋਗ ਕਰਕੇ ਖੈਰ ਕਹਿਣਗੇ ਗਰਮੀ ਦਾ ਮਹੀਨਾ, ਜੇ ਠਾੜ ਦੀਆਂ ਲੂਹਾਂ ਪੈਂਦੀਆਂ ਗਰਮੀ ਪੈਂਦੀ, ਅੱਜ ਕੱਲ੍ਹ ਤਾਂ ਤਕਰੀਬਨ ਸਾਰੇ ਲਾ ਲੈਂਦੇ ਹੁੰਦੇ। ਅੱਛਾ ਤਾਂ ਚਲੋ ਪੰਜ ਇਸ਼ਨਾਨ ਕਰ ਲਓ, ਕਿਉਂਕਿ ਚੱਲ ਕੇ ਆ ਪੈਰਾਂ ਨੂੰ ਗਰਦਾ ਗੁਰਦਾ ਲੱਗਣਾ, ਤੁਹਾਨੂੰ ਕੰਮ ਦੱਸੀ ਕਹਿਣਗੇ ਹਜੇ ਕਿਹੜਾ ਕੰਮ ਪੈਰ ਧੋ ਕੇ ਕਰਨਾ, ਹੱਥ ਦੋ ਹੱਥ ਦੋ ਪੈਰ ਇੱਕ ਮੂੰਹ ਪੰਜ ਇਸ਼ਨਾਨ ਕਰਾਤਾ। ਉੱਪਰ ਚੁਬਾਰੇ ਵਿੱਚ ਉਸਨੇ ਇੱਕ ਇੱਕ ਆਸਣ ਦਿਖਾਤਾ, ਇੱਕ ਇੱਕ ਮਾਲਾ ਸਿਮਰਨੀ, ਦੋ ਦੋ ਪੈਸਾ ਭਰ ਦੀ ਅੱਖ ਦਿੱਤੀ, ਉੱਪਰ ਲੈ ਕੇ ਆਓ ਕਹਿਣਗੇ ਸੱਜ ਇਹਨਾਂ ਦੇ ਕੱਲਾ ਕੱਲਾ ਅਲਾਓ ਸਿਮਰਨੀ, ਹਰ ਮਣ ਕੇ ਨਾਲ ਗੋਬਿੰਦ ਪਰਮੇਸ਼ਵਰ ਦਾ ਨਾਮ ਕਰੀ, ਚਲੋ ਕੋਈ ਨਾ ਦੁਪਹਿਰ ਤੱਕ ਜਿਹੜੀ ਤੁਹਾਨੂੰ ਉੱਥੋਂ ਉਜਰਤ ਮਿਲਦੀ ਹੈ ਯਾਨੀ ਦਿਹਾੜੀ ਮਿਲਦੀ ਹੈ ਉਦੋਂ ਜ਼ਿਆਦਾ ਦਿਨ, ਦੁਪਹਿਰ ਪ੍ਰਸ਼ਾਦ ਪਾਣੀ ਛੱਡ ਲਿਓ, ਕੁਛ ਆਰਾਮ ਕਰ ਲਿਓ ਵੱਡੇ ਦਿਨ ਜੇਠ ਹਾਰ, ਅਤੇ ਸ਼ਾਮ ਨੂੰ ਆਇਓ ਤੋ ਉਹਨਾਂ ਤੋਂ ਜ਼ਿਆਦਾ ਉਜਰਤ ਦੇਵਾਂਗੇ। ਇਹ ਕੰਮ ਇੰਨਾ ਕਹਿ ਕੇ ਆਪਦਾ ਪੌੜੀ ਥਾਈ ਜਿਹੜਾ ਉਤਰੇ ਆਏ ਉਹ ਇੱਕ ਦੂਜੇ ਵੱਲ ਤੱਕਦੇ ਹਨ, ਕੀ ਕੰਮ ਦੱਸਿਆ ਸਾਨੂੰ, ਸਾਡਾ ਕੰਮ ਇੱਕ ਭੁਨਣ ਦਾ ਚਿਣਾਈ ਕਰਨ ਦਾ, ਇਹ ਕੀ ਕੰਮ ਹੈ, ਅਜੇ ਸ਼ੁਰੂ ਨਹੀਂ ਕੀਤਾ ਗੱਲਾਂ ਹੀ ਕਰ ਰਹੇ ਨੇ। ਫਿਰ ਭਗਤ ਜੀ ਚਲੇ, ਕਿਉਂ ਬਾਈ ਕੰਮ ਨਹੀਂ ਸ਼ੁਰੂ ਕੀਤਾ? ਕਹਿੰਦੇ ਭਗਤ ਜੀ ਸਾਡਾ ਕੰਮ ਦੱਸੋ, ਇਹਦੇ ਕਿਹਦਾ ਕੰਮ ਨਹੀਂ, ਅਸੀਂ ਸਾਰੇ ਪਰਮਾਤਮਾ ਦੇ ਪੁੱਤਰ, ਇਸ ਨਾਤੇ ਤੇ ਹਰ ਇੱਕ ਦਾ ਫਰਜ਼ ਹੈ ਪਰਮਾਤਮਾ ਦਾ ਭਜਨ ਕਰਨਾ, ਅਸੀਂ ਬੂੰਦਾ ਪਰਮਾਤਮਾ ਸਮੁੰਦਰ ਭਜਨ ਕਰਕੇ ਬੂੰਦ ਰੂਪੀ ਯਾਨੀ ਜੀਵ ਬ੍ਰਹਮ ਰੂਪੀ ਸਮੁੰਦਰ ਦੇ ਵਿੱਚ ਮਿਲ ਜਾਏ, ਇਸ ਕਰਕੇ ਸਾਰਿਆਂ ਦਾ ਫਰਜ਼ ਹੈ। ਨਹੀਂ ਭਗਤ ਜੀ ਸਾਡਾ ਕੰਮ ਚੜਾਈ ਚੁਣਾਈ ਦਾ ਤੁਸੀਂ ਕਿਹਾ ਸੀ ਨਾ ਉਹ ਦੱਸੋ, ਕਹਿੰਦੇ ਭਾਈ ਦੇਖੋ ਤੁਸੀਂ ਚਿੱਟੇ ਕੱਪੜੇ ਪਾ ਕੇ ਤੁਰਿਆ ਕਰੋਗੇ, ਛਾਂ ਚ ਬੈਠੋਗੇ, ਛਤਰੀਆਂ ਲਾ ਕੇ ਤੁਰੋਗੇ, ਲੋਕ ਤੁਹਾਨੂੰ ਮੱਥੇ ਟੇਕਣੇ ਕਿੰਨੇ ਫਾਇਦੇ ਹੋਣਗੇ, ਤੁਸੀਂ ਕਿਉਂ ਨਹੀਂ ਕਰਦੇ? ਕਹਿੰਦੇ ਭਗਤ ਜੀ ਇਹ ਕੰਮ ਨਹੀਂ ਸਾਨੂੰ, ਸਾਡਾ ਕੰਮ ਸਾਨੂੰ ਦੱਸੋ, ਯਾਨੀ ਥੋੜਾ ਤੁਸੀਂ ਵੀ ਨਾ ਬੈਠ ਸਕੇ ਤਾਂ ਦੇ ਕਿਹਾ ਹਰ ਸਾਰਾ ਦਿਵਸ ਮਜ਼ਦੂਰੀ ਕਰੇ, ਹਰ ਸਿਮਰਨ ਕੀ ਵੇਲਾ ਬੱਜਰ ਸਿਰ ਪੜੇ, ਸਾਰਾ ਦਿਨ ਮਜ਼ਦੂਰੀ ਤਾਂ ਕਰ ਸਕਦਾ ਹੈ ਲੇਕਿਨ ਜਦੋਂ ਸਿਮਰਨ ਕਰਨਾ ਭਜਨ ਕਰਨਾ ਹੋਵੇ ਸਿਰ ਤੇ ਕਮਨੀ ਕੈਮਨ ਦਾ ਪੱਥਰ ਪੈ ਜਾਂਦਾ, ਇਹ ਤਾਂ ਨੀਂਦ ਆ ਦੇਵੋ ਜਾਂ ਉੱਠ ਨਹੀਂ ਸਕਦੇ ਘਬਰਾ ਕੇ ਉੱਠ ਕਰੂਗਾ। ਇਉਂ ਕਰਕੇ ਉੱਧਰ ਮਾਤਾ ਜੀ ਕਹਿੰਦੇ ਹਨ ਗੁਰੂ ਨਾਨਕ ਦੇਵ ਨੂੰ, ਗੁਰੂ ਨਾਨਕ ਜੀ ਕਹਿੰਦੇ ਮਾਤਾ ਜੀ ਨੂੰ, ਮਾਤਾ ਜੀ ਆਖਣ ਔਖਾ ਸਾਚਾ ਨੂੰ, ਹੌਲੀ ਹੌਲੀ ਇਹ ਸੁਭਾਅ ਬਣਦੇ ਹਨ, ਕਿਉਂਕਿ ਪਹਿਲੇ ਬੁਰੀ ਸੁਸਾਇਟੀ ਚ ਬੁਰੇ ਨੇਚੇ ਬੈਠੇ ਹੋਏ, ਰੱਬ ਕੋਈ ਨੀ ਹੈ ਕਹਿੰਦੇ ਨਾ, ਸੁਸਾਇਟੀ ਦਾ ਰੱਬ ਕੋਈ ਨੀ ਹੈ, ਕੋਈ ਨੀ ਹਿਸਾਬ ਕਿਤਾਬ ਐਵੇਂ ਕਹੀ ਜਾਂਦੇ ਕਹਿਣ ਵਾਲੇ, ਕੋਈ ਨੀ ਜੋ ਮਰਜ਼ੀ ਕਰੋ ਖਾਓ ਪੀਓ ਆਨੰਦ ਖਾਓ, ਸੁਸਾਇਟੀ ਬੁਰਾ ਲਿਟਰੇਚਰ ਨਾਵਲ ਸ਼ਬਦ ਹੋ ਇਹ ਗੱਲਾਂ ਚ ਬੁੱਧ ਮਲਨ ਹੋ ਜਾਂਦੀ ਹੈ, ਮਲਨ ਬੁੱਧ ਭਲਾ ਕਿਵੇਂ ਇਕਾਗਰ ਹੋ ਸਕੇ, ਕਿਵੇਂ ਛਿੰਨ ਮਾਤਰ ਬੈਠ ਕੇ ਹਰੀ ਜਸ ਦੇ ਵਿੱਚ ਲੀਨ ਹੋ ਜਾਏ, ਜਿੰਨੀ ਦੇਰ ਤੱਕ ਮਨ ਸ਼ੁੱਧ ਨਹੀਂ ਹੁੰਦਾ ਉਨੀ ਦੇਰ ਤੱਕ ਆਖਣ ਔਖਾ ਸਾਚਾ। ਤਾਂ ਤੇ ਜਿਹਨਾਂ ਦੀ ਲਿਵ ਲੱਗੀ ਜਿਹਨੇ ਸੁਭਾਅ ਬਣਾ ਲਏ ਸਾਚ, ਉਹਨਾਂ ਦਾ ਜੀਵਨ ਭਜਨ ਹੋ ਜਾਂਦਾ, ਭਜਨ ਤੋਂ ਬਿਨਾਂ ਉਹ ਬਚ ਹੀ ਨਹੀਂ ਸਕਦੇ। ਹਾਂ ਉਹਨਾਂ ਦੀ ਬਾਬਤ ਇਉਂ ਦੱਸਿਆ ਹੈ,
ਜਿੰਦ ਬਚਦੀ ਨਹੀਂ ਗੁਰ ਸ਼ਬਦ ਬਿਨਾ, ਜਿੰਦ ਬਚਦੀ ਨਹੀਂ ਗੁਰ ਸ਼ਬਦ ਬਿਨਾ,
ਸਤਿ ਸ਼੍ਰੀ ਅਕਾਲ।
ਵੀ ਬਿਨ ਪਾਣੀ ਕਿਉਂ ਜੀਵਨ ਪਾਵੇ, ਬੂੰਦ ਵੀ ਹੋਣਾ ਚਾਤਰ ਕੋ ਕਿਉਂ ਕਰਤਰ ਪਤਾਵੇ, ਨਾਦ ਕਰਨ ਕੇ ਬਹਿ ਦਿਆ ਸਨਮ ਉੱਠ ਪਾਵੇ, ਅਮਰ ਲੋ ਵੀ ਕੁਸੁਮ ਬਾਸ ਕਾ ਮਿਲ ਆਪ ਬਣਾਵੇ, ਕਿਉਂ ਸੰਤ ਜਿਨਾ ਹਰ ਪ੍ਰੀਤ ਹੈ ਦੇਖ ਦਰਸ ਪਹਿਲਾਂ। ਇਹ ਪਿੱਛੇ ਦ੍ਰਿਸ਼ਟਾਂਤ ਦਿੱਤੇ ਹਨ, ਮੱਛੀ ਪਾਣੀ ਤੋਂ ਬਿਨਾਂ ਨਹੀਂ ਜੀ ਸਕਦੀ, ਹਰਨ ਜਿਹੜਾ ਹੈ ਨੇੜੇ ਦੇ ਸ਼ਬਦ ਤੇ ਮਸਤ ਹੈ, ਇਸੀ ਤਰ੍ਹਾਂ ਪੰਡਾ ਜਿਹੜਾ ਹੈ ਸੁਗੰਧੀ ਤੇ, ਇਹਨਾਂ ਦ੍ਰਿਸ਼ਟਾਂਤ ਦੇ ਕੇ ਦੱਸਿਆ ਕਿਉਂ ਸੰਤ ਜਿਨਾ ਹਰ ਪ੍ਰੀਤ ਹੈ ਦੇਖ ਦਰਸ ਪਹਿਲਾਵੇ। ਸੰਤਾਂ ਨੂੰ ਵਾਹਿਗੁਰੂ ਦੀ ਪ੍ਰੀਤੀ, ਵਾਹਿਗੁਰੂ ਦਾ ਪ੍ਰੇਮ, ਉਹਦੇ ਬਿਨਾਂ ਉਹਨਾਂ ਦੇ ਅੰਦਰ ਹੋਰ ਕੁਛ ਨਹੀਂ ਹੁੰਦਾ। ਉਹਦੇ ਨਾਮ ਦਾ ਸਿਮਰਨ, ਉਸਦਾ ਕੀਰਤਨ ਔਰ ਸਮਦਿਸ਼ਟੀ ਸਾਰੇ ਤੁਹਾਨੂੰ ਦੇਖ ਕੇ, ਜੋ ਵਾਸ ਅਸਲ ਦ੍ਰਿਸ਼ਟੀ ਹੈ, ਠੀਕ ਦ੍ਰਿਸ਼ਟੀ ਹੈ, ਉਹ ਇਹਦੇ ਵਿੱਚੋਂ ਪ੍ਰਸੰਨ ਸ਼ਾਂਤ ਚਿੱਤ ਰਹਿੰਦੇ, ਜਿਉਂਦੇ ਹੀ ਵੈਕੁੰਠ ਵਰਗਾ ਆਨੰਦ ਮਾਣਦੇ ਹਨ। ਜਦੋਂ ਔਧ ਪੂਰੀ ਹੁੰਦੀ ਹੈ, ਇਹ ਸਰੀਰ ਰੂਪੀ ਖਲੜ ਨੂੰ ਛੱਡ ਕੇ ਸਦਾ ਵਾਸਤੇ ਵਾਹਿਗੁਰੂ ਵਿੱਚ ਰਹਿਣਾ ਹੁੰਦਾ ਹੈ। ਤਾਂ ਤੇ ਪ੍ਰਹਿਲਾਦ ਕਹਿੰਦਾ ਹੈ ਆਪਣੇ ਪਿਤਾ ਨੂੰ, ਪਿਤਾ ਜੀ ਮੈਂ ਕਿਵੇਂ ਛੱਡ ਦਿਆਂ, ਪਹਿਲਾਂ ਤੁਸੀਂ ਜ਼ਬਾਨ ਨਾਲ ਮੈਨੂੰ ਜ਼ਬਰਦਸਤੀ ਬੰਦ ਕਰਵਾਉਣ ਦੀ, ਜ਼ਬਾਨ ਮੈਂ ਬੰਦ ਕਰ ਦੂੰ, ਮੇਰੇ ਤਾਂ ਅੰਦਰ ਨਾਮ ਦੀ ਧੁਨੀ ਹੋ ਰਹੀ, ਰੋਮ ਰੋਮ ਵਿੱਚੋਂ ਨਾਮ ਦੀ ਧੁਨੀ ਹੋ ਰਹੀ ਹੈ, ਹਰ ਦਮ ਵਿੱਚੋਂ ਨਾਮ ਦੀ ਧੁਨੀ ਹੋ ਰਹੀ ਹੈ, ਉਹਨੂੰ ਤੂੰ ਕਿਵੇਂ ਰੋਕ ਦੇਂਗਾ, ਇਹ ਤਾਂ ਬੰਦੀ ਨਹੀਂ ਹੋ ਸਕਦੀ ਕਿਸੇ ਤਰੀਕੇ ਸਿਰ। ਇਹ ਰਿਸ਼ਤਾ ਨਹੀਂ ਛੋਟੋ ਰੇ
ਆਹ
کو لگا جس کے وڑ پاندا میلا کدے نہ ہوئے نہ لاگے لگا پر پایا سکتا یا ملیا شکر پائے شہ سمانا پیترے چھوڑیا نہ جائے جرا مرانا ویاپی پھر دکھ نہ پائے یہ امر تیا گانیا گر امر کرایا سو جانے جن چاکھیا ہر نام امر وہی جانے گونگے ہر جس کہتے کہیں نہ جائی جیسے گونگے کی مٹھیائی پرمیشر ہرس کا تو چاکھیں ساتھ چاکت ہوئے رہے بسمار ہرس کی قیمت کہیں نہ جائے ہرس سادھو ہاٹ سمائے ہری نام دا آنند یوں واحر دے آنند وچ پربھو واحر دا بھگت مست ہے پرمیشر پرگٹ ہو کے کہنے لگا دس وی راج پاگ لے لے مفت لے لے اور جڑی چیز چاہیے سرگ لے لے دس وہ بھگت کہنا مہاراج جی میرے تے مہربان ہوں میرے تے خوش ہوں صرف میں نے ایک ہی اپنے چرنا کمل پریت بخش میرا من وہ چیز مست رہے نہ میں راج کی اچھا رہنے کا دکھا نہ کر ہاں مکتا بکڑی بھی گیانی پیا گئے کئی بیکنٹ لوے نہیں لاگے پنج کتنے مکت منی ہے سلوک سمیپ سجد سوروپ کیول کیول مک جا پربھو دے ڈبلین ہے چار کتنے مکتی تو یوں ہے نا جی میں مچھی پانی بچ رہی ہے خوش رہی مچھی پانی بچ خوش رہی ان مکتی منیا لیکن ایک پانی پانی بچ مل جانا بونس پانی بھی سمندر مل جانی وہ تو تیل ہی ختم ہو گیا جوں جل میں جلایا کٹانا تیوں جوتی سنگ جوت سمانا ایک مچھی پاوے خوش رہنی ہے پانی چ لیکن پانی تو پلے رہا ہے چار کھن کی پیل مکتی منی ہے گربانی سلوک اس لوگ پراپت ہو جانا سمیت پرو دے پات رہنا سجو چوہا جا ایشور ہونا سکوہا جا سروپ ہو جانا پر جی کیول موکش ہے پرو دے یہ چار کھن کی جی مکتی ہے یہ پیل مکتی من ہے اس کو گیانی پیا گئے مکت پپڑی بھی گیانی پیا گئے من گیانی جڑے پرو دے لین ہاں جی بون سمندر چ ملی ہوں ہے آپ گوایا ہوں ہے کبن سات سنگ تے پاو اس استھان تے باہر نہ آو انتر گیان پرکاش اس استھان کا نہیں ویاس منت نام سے اکرم سدا بسے بادم کے سنگ جن جل میں جلا ہے کٹانا تین جوتی سنگ جو سنگ پیٹ کے گون پائے وشرام نان پر کے سکو یہ جی میں جل جل مل جانا ہے کہ کی بھیج رہا ہے مچھی پانی دیکھ کے اور مچھی پھر دیا پانی لے کیوں بنی لیکن خوش ہے مچھی پانی آنند رہتی ہے لیکن پھر بھی علیحدگی پانی پانی مل گیا وہ روپ بن گیا پنجویں جڑی برہم گیان سے مکتی ہے جڑی کیول موکش جس میں کہنے جس میں پراپت ہے وہ دیباب گربانی کہنے مکت بپڑی بھی گیانی تیاگے کئی بیکنٹ لوے نہیں لگے بیکنٹ آدھی بھی اچھا نہیں لگتا ہاں جی در درشن کا پریتم ہوئے مکت بیکنٹ کرے کیا وہ خود اوجے آنند مست ہے جس میں آنند ساگر کہا جاتا ہے پربھو اس کو پوچھتا ہے سنگ لے راج لے لے سرگ لے لے مکت لے لے کہ یہاں چیزوں کی لوڑ نہیں نہیں تو چرنا کی پریت بھی چلی لینا چاہنا کیوں درد
جی میں راج مکت نہیں منگتا پریتی سے Thank you.
मुक्त न चाहो मन प्रीत चरण करना रे। चरणा की प्रीति भी जरा आनंद राज किथे है, स्वर्ग किथे है, मुक्ता खुद बखुद है ही। जदों उच्चा पहुंच के देखता नहीं स्वस्था बिच खड़के तो बंध मोक्ष के जेड़े भन पहला ही तो पूरा होना रह जाते हैं, वो पहला ही मुक्त होने तो पहला ही मुक्त। इस करके यह जहाँ पुरुष जोड़ा है तो यह कर चाहता, वह चाहता है चरणा लीन थे उस आनंद कट्ठे पैर मस्त रहे। सो जिसकी यही जी अवस्था है वह परमेश्वर के भजन में छड़ के नहीं सकता, वो तो छुड़ा कौन सकता है जिसके अंदर मंथन प्राणों में वसया जिदा जीवन है। हाँ जी, उन्होंने कौन छुड़ा दे। ताते इता गुंगे की मिठाई है, हर जस कहते कहीं न जाई जैसी गुंगे की मिठाई।
गुंगे की मिठाई जैसी गुंगे की
पुछो मिठाई किन्नी स्वाद सी की दसो, दे जवान नहीं दसो, अंदर अनुभव करेगा, अंदर महसूस करेगा मिठाई बड़ी चंगी स्वाद। इसी तरह वाहिगुरु का जो आनंद है भजन आनंद, यदि बाब जवान दसिया नहीं ना जाता, यह तो अनुभव किया जाता है। कबीर जी ने कहा, कबीर नरक सुरग ते मैं रहो सतगुरु के प्रसाद, चरण कमल की मौज में रहो अंतर आद। नरक जाते पापी, सुरग जाते पुन्नी, उत्थे होर दुख है। इन्ह दो तो मैं उच्चा हो गया, चरना कमलों की मौज है जी वो मेरी समाई है। सो पुछण लगे वो बाबत दसो जरा, चरण कमल की मौज का आनंद किन्ना क है, वो कृपा करके दसो। कबीर जी वो जवाब कहते, कबीर चरण कमल की मौज को कहो पैसे अनुमान, कह वे को शोभा नहीं देखा ही। जबान नाल नहीं दसी जाता, दसया जाता आनंद, वो जरा उस आनंद को मानता है वो ही खुद जानता है। यूं फरमाते हैं,
प्यारे जी चरण कमल की मौज, प्यारे जी I'm
ਕਿਸੇ ਖੂਹ ਵਿੱਚ ਡੱਡੂ ਰਹਿੰਦਾ। ਉਸਦੀ ਮਾਂ ਤੇ ਅੱਜ ਇੱਕ ਹੰਸ ਆ ਬੈਠਾ, ਸਫੈਦ ਰੰਗ ਹੈ, ਮਾਨ ਸਰੋਵਰ ਦੇ ਰਹਿਣ ਵਾਲਾ। ਇੱਥੋਂ ਡੱਡੂ ਨੇ ਦੇਖਿਆ ਉੱਪਰ ਕੋਈ ਜਾਨਵਰ ਬੈਠਾ, ਆਵਾਜ਼ ਦਿੱਤੀ, ਤੂੰ ਕੌਣ ਹੈ ਬਾਈ? ਮਾਨ ਤੇ ਬੈਠਿਆ। ਕਹਿੰਦਾ ਕਹਿੰਦਾ ਹੰਸ ਹਾਂ, ਕਿੱਥੇ ਰਹਿੰਦਾ? ਕਹਿੰਦਾ ਮਾਨ ਸਰੋਵਰ ਤੇ ਰਹਿਣਾ। ਡੱਡੂ ਕਹਿੰਦਾ ਮਾਨ ਸਰੋਵਰ ਕਿੱਡਾ ਕਾ? ਹੰਸ ਕਹਿੰਦਾ ਬਹੁਤ ਵੱਡਾ ਮਾਨ ਸਰੋਵਰ। ਡੱਡੂ ਨੇ ਮਹਿਲ ਦੇ ਨਾਲ ਲੱਗਿਆ ਬੈਠੇ ਦੀ ਛਾਲ ਮਾਰਤੀ, ਐਡਾ ਵੱਡਾ? ਕਹਿੰਦੇ ਇਹ ਕੀ ਹੈ, ਹੋਰ ਛਾਲ ਮਾਰੀ ਡੱਡੂ ਨੇ, ਐਡਾ ਇਦੋਂ ਬਹੁਤ ਵੱਡਾ। ਖੈਰ ਛਾਲਾਂ ਮਾਰਦਾ ਮਾਰਦਾ ਖੂਹ ਦੇ ਸੈਂਟਰ ਚ ਚਲਾ, ਫਿਰ ਨਹੀਂ ਇਦੋਂ ਬਹੁਤ ਵੱਡਾ, ਠੀਕ ਛਾਲਾਂ ਮਾਰਦਾ ਮਾਰਦਾ ਡੱਡੂ ਪਰਲੇ ਪਾਸੇ ਮਹਿਲ ਦੇ ਜਾ ਲੱਗਿਆ, ਐਡਾ ਵੱਡਾ ਮਾਨ ਸਰੋਵਰ? ਹੰਸ ਕਹਿਣ ਲੱਗਾ ਬਹੁਤ ਵੱਡਾ, ਇਹ ਕੀ ਚੀਜ਼ ਹੈ? ਡੱਡੂ ਕਹਿੰਦਾ ਝੂਠ ਬੋਲ ਲੈਣ, ਤੂੰ ਇਦੋਂ ਵੱਡੀ ਚੀਜ਼ ਹੀ ਕੋਈ ਨਹੀਂ, ਕਿ ਉਹਨੇ ਖੂਹ ਤੋਂ ਵੱਡੀ ਚੀਜ਼ ਕੋਈ ਦੇਖੀ ਨਹੀਂ। ਇਸੀ ਤਰ੍ਹਾਂ ਆਤਮਨੰਦੀ ਵਿਸ਼ੇਨੰਦੀ ਇਕੱਠੇ ਹੋ ਗਏ, ਚਲੇ ਜਾਂਦੇ ਰਸਤੇ ਵਿੱਚ, ਬਸ ਬਚਨ ਬਲਾਸ ਚੱਲ ਪਏ। ਸੋ ਆਤਮਨੰਦੀ ਨੇ ਕਿਹਾ ਪਰਮੇਸ਼ਰ ਦੇ ਭਜਨ ਦਾ ਜੋ ਆਨੰਦ ਹੈ ਵਰਣ ਕਰਨ ਵਿੱਚ ਨਹੀਂ ਆਉਂਦਾ। ਉਹ ਪੁੱਛਣ ਲੱਗਾ ਕਿਉਂ ਬਈ? ਫਿਰ ਜਿਹੜਾ ਦੂਸਰਾ ਸੀ ਵਿਸ਼ੇਨੰਦੀ ਕਹਿਣ ਲੱਗਾ, ਇਹ ਆਨੰਦ ਹੈ ਜੇ ਸ਼ਰਾਬ ਵਿੱਚ? ਕਹਿੰਦੇ ਸ਼ਰਾਬ ਕੀ ਹੈ? ਦੁੱਖਾਂ ਦਾ ਖਰਚ, ਅਨੇਕਾਂ ਰੋਗ ਪੈਦਾ ਹੁੰਦੇ ਨੇ, ਪੀਣ ਨੂੰ ਕੌੜੀ, ਵਧੋ ਵਧਾਰ ਚੀਜ਼, ਪੈਸੇ ਲੱਗਦੇ ਹਨ, ਪੀ ਕੇ ਰਗੜਾ ਝਗੜਾ ਛਿੜਦਾ, ਕਈ ਬਿਮਾਰੀਆਂ ਪੈਦਾ ਕਰਦੀ ਹੈ, ਬਹੁਤ ਫਤੂਰ ਪੈਦਾ ਨੇ, ਇਹ ਕੀ ਚੀਜ਼ ਹੈ? ਇਸ ਕਰਕੇ ਭਜਨ ਜੇ ਅੰਮ੍ਰਿਤ ਰੂਪ। ਫਿਰ ਕਹਿਣ ਲੱਗਾ ਫਿਰ ਕਬਾਬ ਵਰਗਾ, ਇਹ ਕੀ ਚੀਜ਼ ਹੈ? ਕਹਿਣ ਲੱਗਾ ਉਨੀ ਦੇਰ ਤੱਕ ਜਿਵੇਂ ਜ਼ਬਾਨ ਨਾਲ ਟੱਚ ਹੁੰਦਾ ਹੈ, ਜੋ ਜ਼ਬਾਨ ਤੇ ਹੇਠਾਂ ਚਲਿਆ ਗਿਆ ਮਿੱਟੀ ਬਣ ਗਈ, ਕੀ ਚੀਜ਼ ਹੈ? ਸੋ ਫਿਰ ਹੋਰ ਕਈ ਗੱਲਾਂ ਦੱਸੀਆਂ, ਇਹ ਚੀਜ਼ ਇਹ ਚੀਜ਼। ਅਖੀਰ ਜਦੋਂ ਸਾਰੀਆਂ ਗੱਲਾਂ ਦੀ ਬਾਬਤ ਗੁਰਮੁਖ ਨੇ ਜਵਾਬ ਦੇ ਦਿੱਤਾ, ਤਾਂ ਕਹਿੰਦਾ ਇੱਦੋਂ ਵੱਡੀ ਚੀਜ਼ ਹੀ ਕੋਈ ਨਹੀਂ, ਤੁਸੀਂ ਝੂਠ ਮਾਰ ਦੋਗੇ, ਆਤਮਾਨੰਦ ਵੀ ਕੁਛ ਹੁੰਦਾ ਹੈ, ਕਿਉਂਕਿ ਉਦੋਂ ਵਰਗੇ ਵਿਚਾਰੇ ਨੂੰ ਕੋਈ ਦੇਖਿਆ ਨਹੀਂ ਸੀ। ਇਸ ਕਰਕੇ ਭਜਨ ਆਨੰਦ ਜਿਹੜਾ ਹੈ, ਇਸ ਆਨੰਦ ਨੂੰ ਉਹੀ ਜਾਣਦਾ, ਕਹਿ ਗਏ ਕੁਛ ਬਣ ਹੀ ਦੇਖਾ ਹੀ ਪ੍ਰਹਿਲਾਦ ਨੇ ਆਪਣੇ ਪਿਤਾ ਨੂੰ ਕਿਹਾ। ਦੋਨਾਂ گھر کئی دفعہ پیو پتر کے جھگڑے پی جان خیال کے نام بہن کر کے، ایک کا خیال غلط ہوں ایک کا صحیح ہوں، یہ بھی ضرور ہوں۔ اتنے ہوں صحیح خیال کی رکھتا ہے، لگتا صحیح خیال پرمیشر ہے، وہ تو بنا دنیا نہیں رہ سکتی، وہ تو بنا شریر ہی نہیں ساڈا رہ سکتا، وہ تو بنا پرانی نہیں بچ سکتے، وہی ساڈا آدھار ہے۔ اگر وہ نہ ہوئے تو یہ کچھ نہیں، آئی شریر ہے کیڑے پہ جن بوٹ کٹ دیے، کوئی دب دینا کوئی پھوک دیں، جو رب نکل جاتا ہے، یہ تو بنا جی کم سکتے ہیں، اسی یہ یاد رہیے سب کچھ۔ تاں تے ناکش نو کہندا نہیں چھوڑو رے بابا رام نام، پھر اور پڑھن سے کیوں جواب دیتا۔ ناکش نے پھر اسے بھی جا کے تکلیف دین کی کوشش کی، پر پہلا دا نیچا اچل پہاڑ لگا، رنچنگ ماتر نہیں ہلیا، انیک تکلیف دیتی ہیں، ہوں چونکہ سما آگیا نہ دین کر کے اپنا گرو ستوتر پڑھ دیا کر لیتی بچار۔
تن ہے تن ہے تن ہے گرو نانک صاحب
ਕਮਿਊਨੀਕੇਸ਼ਨ ਕਰੇ। ਰੋਲ ਦੇ ਸਵਾਲ ਦੇ ਮੁਤਾਬਿਕ ਪਹਿਲੀ ਵਾਰ ਬੋਲਿਆ ਕਰੇਗਾ, ਉਸ ਤੋਂ ਬਾਅਦ ਸਾਰੇ ਭਾਈ ਬੋਲਿਆ ਕਰਨ, ਤੀਸਰੇ ਪਾਸੇ ਸਭ ਬੀਬੀਆਂ ਬੋਲਿਆ ਕਰ। ਜਵਾਨ ਦੀ ਸਫਲਤਾ ਰਸਨਾ ਦੀ ਸ਼ੁੱਧੀ ਵਾਹਿਗੁਰੂ ਦਾ ਜਸ ਕੀਤੀ ਹੈ। ਅੰਗਰੇਜ਼ ਨਾਲ ਹੋਈ ਯਤਨ ਕੀਤਾ ਜਾਵੇ, ਤਾਂ ਫਰਮਾਇਆ ਹੈ ਰਸਨਾ ਨਾ ਜਪਿਆ ਨਾਮ ਤਿਲ ਤਿਲ ਕਰ ਕੱਟੀ। ਜਿਹੜੀ ਜਵਾਨ ਵਾਹਿਗੁਰੂ ਦਾ ਜਸ ਨਹੀਂ ਕਰਦੀ, ਉਹਨੇ ਛੋਟਾ ਛੋਟਾ ਕਰਕੇ ਕੱਟ ਦੇਣ ਦੀ ਤਾਕੀਦ ਕਰਦੇ ਹਨ, ਅਤੇ ਆਹ ਉਸਨੂੰ ਸਫਲਾ ਕਰ।
ਕਿਰਪਾ ਕਰੇ ਜੀ।
اپنے منوں کے باروں روک کے سنتر مخ کرو. جتنے دکھن خیال دے کھنڈا وچن کھنڈیا اور میلا من اتینت دکھی اور اشانت ہویا کرنا. اکٹھا ہویا من انترمک ہویا من واحو ایکاگر ہویا من سکھی اور شانت ہوں. ادو بھی زیادہ ایکاگرتا دے گھر چلایا ہے جس سمادش من کہ ادو بھی زیادہ سکھی ہوں. اخیر اے من امن ہو جا آخری اسٹیج روحانی دی. اس موقع یہی من کو دادا بن جا تے من اکٹھا کرنے ہی سارے سکھ. اس کا یہ اپا ہے سنگت بیٹھ کے رسنا دوارا شبد بولتے رہنا کنا سن لگا دینا اور نیترا گرو سروپ کے دھیان تو بنا ادھر ادھر جان کی آگیا نہ دینا. بدھ نال وچار کری جانا اسی امن ہوا گے تو من ایکاگر ہوئے گا اوشی ایکاگر ہوئے گا. وہ ایکاگر من سکھی اور شانت خود ہی سکھ اور شانتی محسوس کرے گا. کسی کے کہنے کی گل نہیں اپنے اس کے انوبھو یہ گل آئے گی. جیسے کسی کو گرمی لگتی ہے سردی لگتی ہے خود ہی اس کی پچاکڑی محسوس کرتی ہے. ایسا یہ اپنے انوبھو دے وچ ہے. اپنے خیال میں روک کے ہری جس کرو اور سنو جس کا سکھ شانتی روپی پھل بھی ہے اور ایک ایک چھن کروڑ کروڑ اسمیت جگ کا پھل رکھتا ہے. ٹھیک ہے من واحرو کے جس میں لین ہویا من ایک چھن ماتر کا پھل کروڑ اسمیت جگ کا پھل تے آؤ یوں اپنے من میں روک کے ہری جس میں لین کرو تین نیچے بھی بول دیا. چرن رسائن جنم من دونوں پہ چوٹ ہیں سوجل جگت کرائن سوجت سوجت تت وچار داس گوبند پائن اوناشی کھیم چانی جی نانک سدا سمت نال. واحو منتر جنگ کی پرتی سب فلاں کی داتا ہے. واحو کا بھجن سب کچھ دین سمرتھ ہے پر لوڑ ہے اس کی کمائی کرنے کی اس کا ابھیاس کرنے کی اس دے وچ بار بار ابھیاس کر کے گرتی نو لین کرنا سب کچھ یہ نکل. اور کنا ترلوچن نو دیکھتا ہے پاٹھ پوجا بھجن کردے ہیں پوچھتا ہے یہ کی فائدہ. تو اس نو ترلوچن کہندا ہے تنیا ٹھاکر دی سیوا کرے جو اچھے سوئی پھل پاو. پرمیشر دے بھجن کرنے والا پرش جو کچھ بھی چاہتا ہے وہی پراپت کر لینا ہے. इस विषय से गुरु अर्जन देव महाराज सुनाते हैं। वाहिगुरु का भजन रसायण रूप है, जिस शख्स के पास रसायण हो गए उसमें जिम्मे धन का घाटा नहीं रहा करता। इसी तरह जिसके मन में वाहिगुरु का भजन है उसकी मुट्ठी में दोनों जहान आ जाते, सब कुछ प्राप्त कर लेता है। स्वयं हजूर रसायण रूप कथन करते हैं, जो जो मांगा है सोई सोई पावे, ते भर के चरण रसायण। तो उन्हें अटल पद भी मंगी तो भी मिल गई, इतों का राज भी मिल गया और चरणा में लवलीनता भी मिल गई, सब कुछ ही मिली। जिन्ना मंगया उस बहुत ज्यादा मिल गया। इसी तरह पहला भी विचार आ रही है, राम जपो जी ऐसे ऐसे रूम प्रहलाद जपे हर जैसे, यह वजह भजन करो सुने मह जा तुमने और प्रहलाद ने किया है।
ऐसे ऐसे राम जपो
हर जैसे, जिमें प्रभु ने छोटी उम्र विच पंज साल की उम्र विच ही परमेश्वर का दृढ़ता विश्वास के नाल भजन किया। पहला नौ साल की उम्र विच इसनू पढ़न पाया हर वर्णाक्ष दें तले कलर कमल भगत प्रहलाद, पढ़न पठाया चार साल अदे चित होया अहलाद, मन विच सिमरे राम नाम गावे शब्द अनाहद नाल भगत करण सब चाटड़े वादे होए रहे बिस्मार। नौ साल की उम्र प्रहलाद ने पढ़न पाया, प्रहलाद के चित विच पूर्ण सत सत का विवेक से, जेडे सत सत के विवेकी होंगे उन्होंने सत वस्तु यूं दीन ने जिम्मे हथे हौला पे सत वाहगुरु है और सब फना फिला असत है। सत भी नहीं सुख स्वरूप भी है और चेतन भी है, ओरी सत्या करके ही असत वस्तु सत प्रतीत होंगी है, ओरी सत्या करके ही जड़ चीजा चेतन प्रतीत ने, अपनी चेतनता किसी वस्तु विच भी नहीं है, उसके आनंद रूप होने करके ही दुख रूप पदार्थ आनंद रूप प्रतीत होंगे। वास्तविक जितना जो छठा भागा संसार का है, पंजे तत् तिने गुण तिने लोक चौदह भवन स्थूल सूक्ष्म कारण प्रपंच जितना भी है, ये असत जड़ दुख रूप है। वाहिगुरु की सत्या करके ही सत और चेतन और सुख रूप प्रतीत हो रहा, अपनी इन्हों की सत्या कुछ भी नहीं है। यहां जा वाहिगुरु सुख रूप है ते पहला मैंने कहा मैनू होर कुछ ना पढ़ाओ, मैनू केवल सिर्फ परमेश्वर का नाम पढ़ाओ। इस गल से हरनाक्ष बरखलाफ से उस्तादा ने यह ऑर्डर से रब तो हो रब की होने तो बच्चों नू मुनकर करो, तो क्यों वह सिखाते सन। लेकिन पहला राजा हरनाक्ष का पुत्र ही ਇਹ ਜਿੱਦੜ ਕਾਵਾ ਵਿਵੇਕੀ ਪੁਰਸ਼ ਉਹ ਚਾਹੁੰਦਾ ਪਰਮੇਸ਼ੁਰ ਦੇ ਭਜਨ ਤੋਂ ਬਿਨਾਂ ਹੋਰ ਕੋਈ ਚੀਜ਼ ਰਹਿਣ ਵਾਲੀ ਨਹੀਂ ਹੈ। ਸਤ ਵਸਤੂ ਪਰਮੇਸ਼ੁਰ ਹੈ ਜਾਂ ਉਸਦਾ ਨਾਮ ਹੈ, ਸਿਮਰਤ ਵੇਦ ਪੁਰਾਣ ਪੁਕਾਰਨ ਪੋਥੀਆਂ, ਨਾਮ ਬਿਨਾਂ ਸਭ ਕੂੜ ਗਾਲੀ। ਸਾਰੇ ਜਿਤਨੇ ਮਤ ਮਤਾਂਤਰਾਂ ਦੇ ਧਾਰਮਿਕ ਪੁਸਤਕ ਹਨ ਇੱਕ ਜ਼ਬਾਨ ਹੋ ਕੇ ਸਾਰੇ ਕਹਿੰਦੇ ਹਨ ਪਰਮੇਸ਼ੁਰ ਉਸਦੇ ਭਜਨ ਤੋਂ ਬਿਨਾਂ ਸਭ ਕੂੜ ਪੋਥਾ ਨਾਸ਼ਵੰਤ ਹੈ। ਗੱਲ ਐਸੀ ਹੀ ਹੈ, ਜਿਹੜੀ ਚੀਜ਼ ਕਦੇ ਹੋਵੇ ਕਦੇ ਨਾ ਹੋਵੇ ਨਾਸ਼ਵੰਤ ਹੀ ਹੁੰਦੀ ਹੈ। ਸੁਪਨਾ ਕਦੇ ਹੁੰਦਾ ਕਦੇ ਨਹੀਂ ਹੁੰਦਾ, ਸਾਡੇ ਸਰੀਰ ਕਦੇ ਹੈ ਨਹੀਂ ਸਨ, ਹਨ ਫਿਰ ਹੋਣੇ ਨਹੀਂ। ਸਤ ਕੈਸੇ ਪਰਮੇਸ਼ੁਰ ਸਦੀ ਦੀ ਹਸਤੀ ਹੈ। ਇਸ ਕਰਕੇ ਪ੍ਰਹਿਲਾਦ ਬੱਚਿਆਂ ਨੂੰ ਇਹ ਕੁਛ ਸਿੱਖਿਆ ਦਿੰਦਾ, ਦੇਖੋ ਪਰਮੇਸ਼ੁਰ ਦਾ ਭਜਨ ਕਰੋ, ਪਰਮੇਸ਼ੁਰ ਦੇ ਭਜਨ ਤੋਂ ਬਿਨਾਂ ਜ਼ਿੰਦਗੀ ਬੇਅਰਥ ਹੈ। ਮਾਨਵ ਤਨ ਸਾਨੂੰ ਪ੍ਰਭੂ ਦਾ ਭਜਨ ਕਰਕੇ ਉਸਦੇ ਵਿੱਚ ਮਿਲਣ ਵਾਸਤੇ ਪ੍ਰਾਪਤ ਹੋਇਆ ਹੈ। ਪਰਮੇਸ਼ੁਰ ਸਮੁੰਦਰ ਹੈ, ਅਸੀਂ ਬੂੰਦਾਂ ਹਾਂ। ਗੁਰੂ ਨੇ ਸਮੁੰਦਰ ਵਿੱਚ ਮਿਲ ਕੇ ਆਪਣੀ ਅਲਪਗਤਾ ਆਦੋਸ਼ ਦੂਰ ਕਰਕੇ ਉਹਦਾ ਰੂਪ ਬਣ ਜਾਣਾ ਹੈ, ਸਾਰੇ ਦੁੱਖਾਂ ਤੋਂ ਬਰੀ ਹੋ ਜਾਣਾ, ਉਹਦੇ ਵਾਸਤੇ ਮਾਨਵਤਾ ਹੈ, ਔਰ ਕਿਸੇ ਜੋਨੀ ਵਿੱਚ ਇਹ ਦਿਖਾ ਨਹੀਂ ਹੈ। ਇਉਂ ਵਾਰ ਵਾਰ ਪ੍ਰਹਿਲਾਦ ਬੱਚਿਆਂ ਨੂੰ ਸਿਖਲਾਉਂਦਾ ਹੈ। ਰਾਮ ਬੋਲੇ ਐਸਾ ਫਰਮਾਉਂਦੇ ਹਨ। ਘਟ ਘਟ ਮੈਂ ਹਰ ਜੂ ਬਸੈ ਸੰਤਨ ਕਿਹੋ ਪੁਕਾਰ ਕਹੋ ਨਾਨਕ ਤੇ ਭਜਮਨਾ ਕੌਣ ਉਤਰੇ ਪਾਰ। ਘਟ ਕਹੀਏ ਸਰੀਰ ਪੀੜੀ ਤੋਂ ਲਾ ਕੇ ਬ੍ਰਹਮਾ ਤੱਕ ਜਿਤਨੇ ਲਕਸ਼ਰਾ ਸੀ ਜੋਨ ਦੇ ਸਰੀਰ ਇੱਕ ਜੋਨੀ ਵਿੱਚ ਪਤਾ ਨੀ ਕਿੰਨੇ ਕਿੰਨੇ ਗਿਣਤੀ ਤੋਂ ਪਰੇ ਹਨ, ਸਭ ਦੇ ਵਿੱਚ ਵਾਹਿਗੁਰੂ ਵਸਦਾ ਹੈ। ਸੋ ਇਹ ਇਹਨੇ ਕਿਹਾ ਸੰਤਨ ਕਿਹੋ ਪੁਕਾਰ, ਜਿਹਨਾਂ ਸੰਤਾਂ ਦੀਆਂ ਅੱਖਾਂ ਖੁੱਲੀਆਂ ਨੂੰ ਦੇਖਣ ਵਾਲੀਆਂ ਉਹਨਾਂ ਨੇ ਉੱਚੀ ਬਾਂਹ ਖੜੀ ਕਰਕੇ ਪੁਕਾਰ ਪੁਕਾਰ ਕੇ ਕਿਹਾ ਵੀ ਸਾਰਿਆਂ ਚ ਵਾਹਿਗੁਰੂ ਵਸਦਾ ਹੈ, ਉਹਦਾ ਭਜਨ ਕਰੋ। ਬੱਚੇ ਕਹਿੰਦੇ ਹਨ ਪ੍ਰਹਿਲਾਦ ਨੂੰ ਸਾਨੂੰ ਦੀਨਾ ਨੀ ਨਜ਼ਰ ਨਹੀਂ ਆਉਂਦਾ, ਨਜ਼ਰ ਆਏ ਬਿਨਾਂ ਕਿਸੇ ਵਸਤੂ ਦਿੱਤੇ ਬਿਨਾਂ ਵਿਸ਼ਵਾਸ ਕਿਵੇਂ ਆਵੇ? ਕਹਿਣਗੇ ਵਿਸ਼ਵਾਸ ਮੇਰੀਆਂ ਅੱਖਾਂ ਨਾਲ ਦੇਖੋ, ਮੈਨੂੰ ਦੀਂਦਾ ਹੈ ਤੁਹਾਨੂੰ ਨਹੀਂ, ਮੇਰੇ ਵਿਸ਼ਵਾਸ ਤੇ ਕੰਮ ਲਓ ਪਹਿਲਾਂ ਤੁਸੀਂ, ਫਿਰ ਤੁਸੀਂ ਜਦੋਂ ਪਹੁੰਚੋਗੇ ਤੁਸੀਂ ਵੀ ਦੇਖ ਲਓਗੇ। ਸਾਫ ਇੱਕ ਸਾਧਨ ਹੁੰਦਾ, ਇੱਕ ਸਿੱਧੀ ਹੁੰਦੀ, ਇੱਕ ਕਾਰਨ ਹੈ, ਇੱਕ ਕਾਰਨਾਂ ਦਾ ਫਲ ਹੁੰਦਾ। ਜਿਮੀਦਾਰ 6 ਮਹੀਨੇ ਮਿਹਨਤ ਕਰਦਾ, ਕਮਾਈ ਕਰਦਾ ਆਪਣੀ ਹਾੜੀ ਸੋਹਣੀ ਕਿਸੇ ਫਸਲ ਦੀ, ਜਦੋਂ ਫਿਰ ਘਰ ਦਾਣੇ ਆਉਂਦੇ ਨੇ, ਦਾਣੇ ਆਉਂਦੇ ਨੇ, ਉਹ ਸਿੱਧੀ ਹੋ ਗਈ, ਫਲ ਮਿਲ ਗਿਆ। ਪਹਿਲਾ ਕਾਰਨ ਹੈ ਕਮਾਈ ਮਿਹਨਤ। ਇਸੇ ਤਰ੍ਹਾਂ ਮੁਲਾਜ਼ਮ ਲੋਕ ਨੌਕਰੀ ਕਰਦੇ, ਮਹੀਨਾ ਪਰ ਨੌਕਰੀ ਕਰਦੇ, ਉਦੋਂ ਬਾਅਦ ਤਨਖਾਹ ਮਿਲਦੀ। ਨੌਕਰੀ ਕਰਨੀ ਕਾਲਣਾ ਹੈ, ਖੇਚਲ ਹੈ, ਕਮਾਈ ਹੈ, ਔਰ ਉਸਦਾ ਫਲ ਤਨਖਾਹ ਮਿਲਣੀ ਮਨ ਉਸਦਾ ਫਲ ਹੈ। ਇਸੇ ਤਰ੍ਹਾਂ ਹੀ ਪਹਿਲੇ ਭਗਤੀ ਕਰਨੀ, ਇਹ ਕਾਲਣਾ ਹੈ, ਇਹਦਾ ਫਲ ਪ੍ਰਭੂ ਪ੍ਰਾਪਤੀ, ਸਾਰੇ ਸੁੱਖਾਂ ਦੀ ਪ੍ਰਾਪਤੀ ਹੈ। ਦੋ ਗੱਲਾਂ, ਇਸ ਕਰਕੇ ਜਿਹਨਾਂ ਦੀ ਕਾਲਣਾ ਥਾਂ ਪਈ ਹੈ ਉਹਨਾਂ ਪੂਰਨ ਪੁਰਖਾਂ ਦੀ ਪੂਰਨ ਦ੍ਰਿਸ਼ਟੀ ਹੋਇਆ ਕਰਦੀ ਹੈ, ਅਲਪਗ ਲੋਕਾਂ ਦੀ ਅਲਪ ਦ੍ਰਿਸ਼ਟੀ ਹੋਇਆ ਕਰਦੀ ਹੈ। ਇੱਕ ਦਫ਼ਾ ਦਾ ਜ਼ਿਕਰ, ਬਹੁਤ ਸਾਰੇ ਸੰਤ ਇਕੱਠੇ ਬੈਠੇ ਜਿਹਨਾਂ ਵਿੱਚ ਭਗਤ ਨਾਮਦੇਵ ਜੀ ਹੈ। ਇੱਕ ਧਮਾਲ ਜਾਤੀ ਦਾ ਸੰਤ ਸੀ, ਉਸਨੂੰ ਇੱਕ ਸੰਤ ਨੇ ਕਿਹਾ ਦੇਵ